की गोविंदवाल शिवर को घाला विपर वीर बल चम विशाला पुर मैं प्रविशे नर मतहीन कर खतरीन खोज कर लीन।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत जिनके भाग बड़े हैं भाई तिन साधु संग मुख जुरे वड्डे भाग हन के नेता प्रति दीन दुनिया दे मालक वालिये दो जहान सतगुरु चवर छतर तखत दे मालक धन धन श्री गुरु ग्रंथ साहिब जी महाराज पातशाह जी दे पवित्र पावन चरणा कमला च नेता प्रति संध्या समय दे दवाना च हाजरियां भर के सतगुरां दा पावन पवित्र इतिहास गुरु अमरदास जी गरीब नवाज साहिब जी दी पावन पवित्र जीवन कथा बहुत ही अदब सत्कार सहित सरवण कर रहे हो। धन गुरु रामदास साहिब जी महाराज जी दा गुरु चरणा विच आउणा ए कथा आप जी ने कल दे प्रकरणा च सरवण कीती है कि चूना मंडी लाहौर जिथे पिता हरदास जी दे ग्रह विखे श्री रामदास जी का अवतार होया है। बचपन इथे ही बीतिया है। कुछ किशोर अवस्था च पहुंचे ते पिता जी ने आख्या बेटा हुण तू कोई घर की जिम्मेवारी संभालिया कर। माता ने कुछ चने उबाल के घूंगणियां बना के चंगेर च पा के दित्तियां भी ये वेच आओ मुनाफा कट के लियाओ। पर एक साध दे मंगण ते सारी चंगेर ही चणिया दी उहदी झोली विचों लद आए। पिता जी ने घर आए ते ताड़ना कीती वैरागी होके घरों बाहर निकले ते कुछ संगतां लाहौर तों दिल्ली गोविंदवाल साहब नूं जा रहियां सन उहनां दे नाल नाल ही चल पए। सतगुरां दे चरणां विच पुजे नमस्कार कीती संगत तां उत्थों वापस आ गई पर श्री रामदास जी नहीं मुड़े सतगुरां दी सेवा विच ही जुड़ गए। गुरु अमरदास साहब जी दे महलां ने गुरु साहब नूं बेनती कीती भी अपनी लड़की हुण ब्याहुण योग है उहदी हुण सगाई करनी चाहीदी है। ब्राह्मणां नूं जदों सतगुरां ने सद्या ते उहनां ने गुरु रामदास जी वल वेख के आख्या भी इहो जिहा सोहणा सुंदर बालक होवे सतगुरु आख्या फिर ऐसा तां इही है। कोल सद के पिता दा नां नगर दा निवास पुछया घर दे रिश्तेदारां संबंधियां नूं सद लिया ते सगाई कर दित्ती गुरु रामदास जी नाल अपनी सपुत्री बीबी भानी दी शादी भी होई। तीन बालकां ने तीन साहिबजादियां ने जन्म लिया वड्डे बाबा पृथ्वी चंद जी दूसरे बाबा महादेव जी और तीसरे धन गुरु अर्जन देव साहिब जी महाराज। ये गुरु रामदास साहब जी की कुछ मुढ़ली कथा भाई साहब जी ने दसी। जदों गुरु अमरदास साहब जी गुरता गद्दी ते सन उधर हिंदुस्तान की गद्दी का मालक बादशाह अकबर से। अकबर बादशाह का एक बहुत ही निकटवर्ती खास वजीर सी जिहदे तों पहिलां एक दिन नहीं सी रहिंदा और अपने नौ रत्ना विचों एक रतन का खिताब इहनूं दित्ता होया इहदा नां है बीर बल जाति का यह ब्राह्मण सी। पछम दिशा दे विच कुछ इलाका इहनां तों बागी होया। बीर बल कहण लगा बादशाह मैनूं आग्या दिओ फौज लैके जावां ते मैं उस इलाके नूं जित के आवां। बीरबल दी गल सुन के बादशाह ने प्रसन्न होके तकरीबन खाफी खां दे लिखण मुताबक 50,000 फौज नाल दित्ती कि तू ए फौज लैके जा। फौज वेख के बीरबल दे मन च बड़ा माण आया कहिंदा हुण तां मैं कोई भी इलाका जित सकदा। ਬਾਦਸ਼ਾਹ ਨੇ ਇੱਕ ਪ੍ਰਵਾਨਾ ਵੀ ਦਿੱਤਾ। ਉਸ ਪ੍ਰਵਾਨੇ ਵਿੱਚ ਹੁਕਮ ਜਾਰੀ ਕੀਤਾ ਸਰਕਾਰੀ ਕਿ ਜਿੰਨੇ ਖੱਤਰੀਆਂ ਦੇ ਘਰ ਨੇ ਕੱਲਾ ਕੱਲਾ ਖੱਤਰੀ ਦੇ ਘਰ ਪ੍ਰਤੀ 1 ਰੁਪਈਆ ਤੈਨੂੰ ਆ ਕੇ ਭੇਟ ਦੇ ਕੇ ਮਿਲਣਗੇ। ਇਹ ਦਿੱਲੀ ਤੋਂ ਚੱਲਿਆ ਬੜੇ ਮਾਣ ਵਿੱਚ, ਰਸਤੇ ਵਿੱਚ ਖੱਤਰੀਆਂ ਦੇ ਘਰ ਲੱਭ ਲੱਭ ਕੇ ਉਹਨਾਂ ਕੋਲੋਂ ਰੁਪਈਆ ਲੈ ਕੇ ਤਾਂ ਅੱਗੇ ਚੱਲਦਾ ਹੈ। ਚੱਲਦਾ ਚੱਲਦਾ ਬਿਆਸ ਦਰਿਆ ਦੇ ਕੰਢੇ ਤੇ ਪਹੁੰਚਿਆ, ਦਰਿਆ ਪਾਰ ਕੀਤਾ। ਦਰਿਆ ਪਾਰ ਕਰਦਿਆਂ ਲਾਗੇ ਗੋਇੰਦਵਾਲ ਸਾਹਿਬ ਸਤਿਗੁਰਾਂ ਦਾ ਨਗਰ ਹੈ। ਗੋਇੰਦਵਾਲ ਸਾਹਿਬ ਦੀ ਜੂਹ ਦੇ ਵਿੱਚ ਕੁਝ ਦੂਰੀ ਤੇ ਬੀਰਬਲ ਨੇ ਆਪਣੀ ਸੈਨਾ ਸਮੇਤ ਡੇਰਾ ਕੀਤਾ ਹੈ। ਜਿਵੇਂ ਗੁਰੂ ਘਰ ਕੋਲੋਂ ਵੀ ਇਹ ਟੈਕਸ ਮੰਗ ਰਿਹਾ ਹੈ, ਉਹ ਕਥਾ ਅੱਜ ਦੇ ਪ੍ਰਕਰਣ ਵਿਚ ਆ ਰਹੀ ਹੈ। ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੇ ਦਰ ਘਰ ਦੀ ਵਡਿਆਈ ਦੀ ਇਹ ਕਥਾ ਸਰਵਣ ਕਰੀਏ। ਏਕਾਗਰ ਚਿਤ ਹੋਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਚੌਪਈ ਗੋਇੰਦਵਾਲ ਸਿਵਰ ਕੋ ਕਾਲਾ ਬਿਪਰ ਬੀਰਬਲ ਚਮੋ ਬਿਸਾਲਾ।
ਗੋਇੰਦਵਾਲ ਸਾਹਿਬ ਬੀਰਬਲ ਨੇ ਆ ਕੇ ਡੇਰਾ ਕੀਤਾ, ਬ੍ਰਾਹਮਣ ਬੀਰਬਲ ਨੇ। ਬੜੀ ਵੱਡੀ ਵਿਸ਼ਾਲ ਇਹਦੀ ਫੌਜ ਹੈ ਬ੍ਰਾਹਮਣ ਦੇ ਨਾਲ ਆਈ ਹੋਈ। ਸਾਰੀ ਫੌਜ ਨੇ ਨਗਰ ਦੇ ਬਾਹਰ ਬਾਹਰ, ਖੁੱਲਾ ਇਲਾਕਾ ਸੀ, ਬਿਆਸ ਦਰਿਆ ਦਾ ਕੰਢਾ ਹੈ, ਦੂਰ ਦੂਰ ਤੱਕ ਖਾਲੀ ਜਗ੍ਹਾ ਪਈ ਹੋਈ ਸੀ ਤੇ ਜਿੱਥੇ ਜਿੱਥੇ ਫੌਜ ਨੂੰ ਥਾਂ ਮਿਲੀ, ਸਾਰੀ ਫੌਜ ਨੇ ਬੀਰਬਲ ਦੇ ਸਮੇਤ ਬਿਆਸ ਦਰਿਆ ਦੇ ਕੰਢੇ ਤੇ ਡੇਰਾ ਕੀਤਾ ਹੈ।
ਪੁਰ ਮੈਂ ਪਰਵਿਸ਼ੇ ਨਰ ਮਤਹੀਨ ਕਰ ਖਤਰੀਨ ਖੋਜ ਕਰ ਲੀਨ।
ਬੀਰਬਲ ਨੇ ਜਿਵੇਂ ਪਿੱਛੇ ਕਈ ਪਿੰਡਾਂ ਦੇ ਵਿੱਚੋਂ ਖੱਤਰੀਆਂ ਦੇ ਘਰ ਲੱਭ ਲੱਭ ਕੇ ਉਨ੍ਹਾਂ ਕੋਲੋਂ ਕੱਲੇ ਕੱਲੇ ਘਰ ਪ੍ਰਤੀ ਇਹਨੇ ਰੁਪਈਆ ਮਾਮਲੇ ਦਾ ਕਰਦਾ ਲਿਆ ਹੈ। ਇਹਨੇ ਆਖਿਆ ਇਹ ਜਿਹੜਾ ਸਾਹਮਣੇ ਨਗਰ ਆ, ਇੱਥੇ ਵੀ ਵੇਖ ਕੇ ਆਓ ਵੀ ਇੱਥੇ ਖੱਤਰੀਆਂ ਦੇ ਘਰ ਕਿੰਨੇ ਨੇ। ਮਤ ਤੋਂ ਹੀਣੇ ਛਪਾਈ ਜਿਨ੍ਹਾਂ ਨੇ ਇਹ ਵਿਚਾਰ ਨਹੀਂ ਕੀਤੀ ਵੀ ਇਹ ਗੁਰੂ ਕੀ ਨਗਰੀ ਹੈ, ਇਹ ਸਤਿਗੁਰਾਂ ਦਾ ਸਥਾਨ ਹੈ ਤੇ ਗੁਰੂ ਘਰ ਦੇ ਉੱਤੇ ਟੈਕਸ ਨਹੀਂ ਲਾਣਾ ਚਾਹੀਦਾ, ਕਰ ਨਹੀਂ ਲਾਣਾ ਚਾਹੀਦਾ, ਪਰ ਇਹ ਵਿਚਾਰ ਨਹੀਂ ਕੀਤੀ ਇਨ੍ਹਾਂ ਨੇ। ਬੀਰਬਲ ਦੇ ਕੁਝ ਸਿਪਾਹੀ ਗੋਇੰਦਵਾਲ ਸਾਹਿਬ ਨਗਰ ਚ ਪ੍ਰਵੇਸ਼ ਕਰ ਗਏ ਔਰ ਖੱਤਰੀਆਂ ਦੇ ਘਰਾਂ ਦੀ ਗਿਣਤੀ ਕਰਨ ਲੱਗੇ ਵੀ ਖੱਤਰੀਆਂ ਦੇ ਘਰ ਕਿਹੜੇ ਕਿਹੜੇ ਨੇ। ਖੱਤਰੀਆਂ ਦੇ ਘਰਾਂ ਦੀ ਭਾਲ ਕੀਤੀ। ਹੁਣ ਜਿਹੜੇ ਖੱਤਰੀ ਸੀ ਉਹ ਸਾਰੇ ਗੁਰੂ ਅਮਰਦਾਸ ਜੀ ਦੇ ਰਿਸ਼ਤੇਦਾਰ ਸਨ, ਕੋਈ ਭਰਾ ਹੈ, ਕੋਈ ਭਤੀਜਾ ਹੈ। ਇਸ ਤਰ੍ਹਾਂ ਸਤਿਗੁਰਾਂ ਦਾ ਬਹੁਤਾ ਪਰਿਵਾਰ ਹੀ ਗੋਇੰਦਵਾਲ ਸਾਹਿਬ ਚ ਰਹਿੰਦਾ ਸੀ ਤੇ ਇਹ ਸਿਪਾਹੀ ਆਏ, ਇਨ੍ਹਾਂ ਨੇ ਖੱਤਰੀਆਂ ਦੇ ਘਰ ਆ ਕੇ ਲੱਭੇ ਨੇ, ਖੱਤਰੀਆਂ ਦੇ ਘਰਾਂ ਦੀ ਖੋਜ ਕੀਤੀ ਹੈ।
ਆਏ ਦੀਵਾਨ ਬੀਰਬਲ ਬੈਠਾ ਮਿਲੋ ਸਕਲ ਦੇ ਕਰ ਤੁਮ ਪੀਤਾ।
ਖੱਤਰੀਆਂ ਦੇ ਘਰਾਂ ਦੀ ਭਾਲ ਕਰਕੇ ਕੱਲੇ ਕੱਲੇ ਘਰ ਦੇ ਵਿਚ ਜਾ ਕੇ ਸਿਪਾਹੀ ਹੋਕਾ ਦੇ ਕੇ ਆਏ ਤੇ ਹੁਕਮ ਸੁਣਾ ਕੇ ਆਏ ਕਿ ਤੁਸੀਂ ਸਾਰੇ ਖੱਤਰੀ ਹੋ, ਬਾਹਰ ਤੁਹਾਡੇ ਨਗਰ ਦੇ ਬੀਰਬਲ ਦੀਵਾਨ ਆ ਕੇ ਲਾ ਕੇ ਬੈਠਾ ਹੋਇਆ। ਬੀਰਬਲ ਬਾਦਸ਼ਾਹ ਅਕਬਰ ਦਾ ਵਜ਼ੀਰ ਹੈ, ਉਹਨੇ ਬਾਹਰ ਆ ਕੇ ਦੀਵਾਨ ਲਾਇਆ ਹੋਇਆ ਤੇ ਸਰਕਾਰੀ ਹੁਕਮਨਾਮਾ ਉਹਦੇ ਕੋਲ ਹੈ ਕਿ ਜਿੰਨੇ ਖੱਤਰੀ ਨੇ ਕੱਲਾ ਕੱਲਾ ਖੱਤਰੀ ਆ ਕੇ ਇੱਕ ਇੱਕ ਰੁਪਈਆ ਲਿਆ ਕੇ ਦੀਵਾਨ ਬੀਰਬਲ ਨੂੰ ਭੇਟ ਕਰੇ ਤੇ ਤੁਸੀਂ ਵੀ ਹੁਣ ਇੱਥੋਂ ਚੱਲੋ ਆਪਣੇ ਘਰਾਂ ਵਿਚੋਂ ਰੁਪਈਆ ਲੈ ਕੇ ਤੇ ਸਾਰੇ ਇੱਕ ਇੱਕ ਰੁਪਈਆ ਲੈ ਕੇ ਚੱਲ ਕੇ ਬੀਰਬਲ ਨੂੰ ਮਿਲੋ, ਉਹਦੇ ਚਰਨਾਂ ਵਿਚ ਭੇਟਾ ਰੱਖ ਕੇ ਉਹਨੂੰ ਨਮਸਕਾਰ ਕਰੋ।
ਗੁਰਸਨਬੰਦੀ ਸੁਣ ਕਰ ਗੁਰਸਨਬੰਦੀ ਕਨੇ ਆਪਣੇ ਮਿਲੇ ਕੁਛ ਗੁਰ ਠੀਕ ਪਨੇ।
ਉਹ ਜਿਹੜੇ ਸਿਪਾਹੀ ਸੀ ਨਾ, ਸਾਰੇ ਖੱਤਰੀਆਂ ਨੂੰ ਹੁਕਮ ਕਰ ਗਏ ਵੀ ਬੀਰਬਲ ਨੂੰ ਪੈਸੇ ਦੇ ਕੇ ਮਿਲੋ, ਕੱਲੇ ਕੱਲੇ ਘਰ ਪ੍ਰਤੀ 1 ਰੁਪਈਆ ਲੱਗੇਗਾ, ਟੈਕਸ ਦਾ ਕਰ ਦਾ ਉਹ ਤੁਹਾਨੂੰ ਦੇਣਾ ਪਵੇਗਾ, ਬਾਦਸ਼ਾਹ ਦਾ ਹੁਕਮ ਹੈ, ਕੋਈ ਆਪਣਾ ਹੁਕਮ ਨਹੀਂ, ਬਾਦਸ਼ਾਹ ਦਾ ਪ੍ਰਵਾਨਾ ਵੀ ਹੈ ਉਹਦੇ ਕੋਲ। ਤੇ ਇਹ ਸਿਪਾਹੀ ਇਹ ਹੁਕਮ ਸੁਣਾ ਕੇ ਚਲੇ ਗਏ। ਉਧਰ ਜਿੰਨੇ ਖੱਤਰੀ ਪਰਿਵਾਰ ਸਨ, ਇਨ੍ਹਾਂ ਵਿਚੋਂ ਬਹੁਤੇ ਗੁਰੂ ਸਾਹਿਬ ਜੀ ਦੇ ਸੰਬੰਧੀ ਸੀ, ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਰਿਸ਼ਤੇਦਾਰ ਵੀ ਸਨ, ਉਹ ਸਾਰੇ ਸੰਬੰਧੀ ਤੇ ਹੋਰ ਵੀ ਜਿਹੜੇ ਖੱਤਰੀ ਪਿੰਡ ਚ ਰਹਿੰਦੇ ਸੀ, ਉਹ ਸਾਰੇ ਖੱਤਰੀ ਇਕੱਠੇ ਹੋ ਕੇ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਆਏ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਆ ਕੇ ਸਤਿਗੁਰਾਂ ਨੂੰ ਮਿਲੇ ਹਨ ਔਰ ਬੇਨਤੀ ਕਰਨ ਲੱਗੇ,
ਆਗੇ ਆ ਦਿਓ ਜਿਤਾਮ ਕਰੈ ਨਾਏ ਤਾਂ ਬਿਪਰ ਦੁਐਕ ਕੋ ਧਰੈ।
ਸਤਿਗੁਰਾਂ ਦੇ ਕੋਲ ਆਏ ਸਾਰੇ ਖੱਤਰੀ ਇਕੱਠੇ ਹੋ ਕੇ, महाराज जी नूं नमस्कार करके कहण लगे, पातशाह जी बार बीरबल आया होया जो दीवान बन के वजीर बन के आया ते साडे सारयां कोलों टैक्स मंगदा है। कले कले खत्री दे घर प्रति उहने 1 रुपया लाया होया भी कले कले घर नूं रुपया देना पएगा। महाराज असीं तां सारे तुहाडे मुरीद आ सेवक आ, आप जी सानू कृपा करके आग्या दिओ भी असीं हुण की करिए, सानू जाके पैसे देने चाहीदे ने जां नहीं, क्योंकि असीं तां तुहाडी आग्या तुहाडा हुक्म मनना क्योंकि तुहाडे नगर च रहिंदे आ। ते महाराज आप जी कृपा करके सानू आग्या दिओ भी असीं की करिए, क्योंकि जे असीं बीरबल नूं जाके पैसे नहीं दिंदे ते उह ब्राह्मण बड़ा द्वैशी है, ਉਹ ਸਾਡੇ ਨਾਲ ਦੁਵੈਸ਼ ਕਰੇਗਾ, ਸਾਡੇ ਨਾਲ ਈਰਖਾ ਕਰੇਗਾ।
ਸ੍ਰੀ ਗੁਰ ਅਮਰ ਭਨਿਓ ਜੁਗ ਜਾਵੋ ਹਮਰੀ ਦਿਸ਼ਤੇ ਪਾਕ ਸੁਣਾਵੋ।
ਗੁਰੂ ਜੀ ਨੇ ਬਚਨ ਕੀਤਾ, ਭਾਈ ਕਿਸੇ ਨੂੰ ਟੈਕਸ ਦੇਣ ਦੀ ਲੋੜ ਨਹੀਂ, ਗੁਰੂ ਘਰ ਦੇ ਵਿਚ ਟੈਕਸ ਕਾਹਦਾ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਇਸ ਗੱਲ ਦਾ ਵਿਰੋਧ ਵੀ ਕੀਤਾ। ਅੱਗੇ ਕਥਾ ਆਵੇਗੀ ਕਿ ਜਦੋਂ ਸਤਿਗੁਰੂ ਜੀ ਤੀਰਥ ਯਾਤਰਾ ਤੇ ਨਿਕਲੇ ਨੇ, ਹਰਿਦੁਆਰ ਨੂੰ ਗਏ ਨੇ, ਉਦੋਂ ਵੀ ਮਹਾਰਾਜ ਜੀ ਨੇ ਬਾਦਸ਼ਾਹ ਨੂੰ ਕਹਿ ਦਿੱਤਾ ਸੀ ਵੀ ਅਸੀਂ ਟੈਕਸ ਨਹੀਂ ਦੇਣਾ, ਕਿਉਂਕਿ ਉਸ ਵੇਲੇ ਹਿੰਦੂ ਵੀਰਾਂ ਦੇ ਉੱਤੇ ਉਹਨਾਂ ਦੇ ਧਰਮ ਸਥਾਨਾਂ ਦੀ ਯਾਤਰਾ ਕਰਨ ਵਾਸਤੇ ਉਹਨਾਂ ਨੂੰ ਟੈਕਸ ਦੇਣਾ ਪੈਂਦਾ ਸੀ, ਕਰ ਦੇਣਾ ਪੈਂਦਾ ਸੀ, ਤਾਂ ਉਹ ਜਾ ਸਕਦੇ ਸੀ। ਮਹਾਰਾਜ ਜੀ ਨੇ ਆਖਿਆ ਧਰਮ ਸਥਾਨਾਂ ਤੇ ਕਰ ਨਹੀਂ ਹੋਣਾ ਚਾਹੀਦਾ। ਧਰਮ ਸਥਾਨਾਂ ਤੇ ਟੈਕਸ ਦਾ ਕੀ ਮਤਲਬ ਹੋਇਆ? ਜਿੱਥੇ ਧਰਮ ਦਾ ਪ੍ਰਚਾਰ ਕੀਤਾ ਜਾਂਦਾ। ਇੱਥੇ ਵੀ ਸਤਿਗੁਰਾਂ ਨੇ ਜਦੋਂ ਬੀਰਬਲ ਨੇ ਸੁਨੇਹਾ ਭੇਜਿਆ ਤੇ ਸਤਿਗੁਰਾਂ ਨੇ ਉਹਨਾਂ ਖੱਤਰੀਆਂ ਵਿੱਚੋਂ 2 ਖੱਤਰੀਆਂ ਨੂੰ ਆਖਿਆ ਵੀ ਤੁਸੀਂ 2 ਜਣੇ ਜਾਓ, ਜਾ ਕੇ ਬੀਰਬਲ ਨੂੰ ਮਿਲੋ ਤੇ ਬੀਰਬਲ ਨੂੰ ਮਿਲ ਕੇ ਸਾਡੇ ਵੱਲੋਂ ਜਾ ਕੇ ਬੀਰਬਲ ਨੂੰ ਕਹੋ,
ਇਹ ਗੁਰਪੁਰ ਜਾਨੋ ਉਰ ਮਾਏ ਕਾਰ ਵਿਆਰ ਕਰਤ ਕੋ ਨਾਈ।
ਜਾ ਕੇ ਉਹਨੂੰ ਕਹੋ ਬੀਰਬਲ ਨੂੰ, ਸਾਡੇ ਵੱਲੋਂ ਇਹ ਗੱਲ ਕਹਿ ਦਿਓ ਕਿ ਗੁਰੂ ਅਮਰਦਾਸ ਜੀ ਕਹਿੰਦੇ ਨੇ ਵੀ ਇਹ ਗੁਰੂ ਕੀ ਨਗਰੀ ਹੈ, ਗੁਰੂ ਕਾ ਸਥਾਨ ਹੈ, ਇੱਥੇ ਜਿਤਨੇ ਲੋਕ ਰਹਿੰਦੇ ਨੇ ਉਹ ਕਿਹੜਾ ਕੋਈ ਕਾਰ ਵਿਹਾਰ ਕਰਦੇ ਨੇ? ਜਾਂ ਤਾਂ ਹੋਵੇ ਨਾ ਵੀ ਇੱਥੋਂ ਦੇ ਲੋਕ ਖੇਤੀ ਕਰਦੇ ਨੇ ਤੇ ਉਹ ਖੇਤੀ ਕਰਨ ਦੇ ਬਦਲੇ ਹਲ ਵਾ ਕੇ ਤੁਹਾਨੂੰ ਕਰ ਦੇਣ, ਇੱਥੋਂ ਤਾਂ ਖੇਤੀ ਵੀ ਨਹੀਂ ਕਰਦੇ। ਇੱਥੋਂ ਦੇ ਜਿਹੜੇ ਲੋਕ ਨੇ ਉਹ ਕਿਹੜਾ ਕੋਈ ਕਾਰ ਵਿਹਾਰ ਕਰਦੇ ਨੇ? ਉਹ ਤਾਂ ਇੱਥੇ ਗੁਰੂ ਘਰ ਦੇ ਆਸਰੇ ਤੇ ਰਹਿੰਦੇ ਨੇ, ਗੁਰੂ ਘਰ ਦੇ ਨਾਲ ਜੁੜੇ ਹੋਏ ਨੇ, ਤਾਂ ਗੁਰੂ ਨਾਨਕ ਸਾਹਿਬ ਦਾ ਘਰ ਹੈ।
ਜੋ ਪਰਮੇਸ਼ਰ ਦੇ ਤੇ ਪਛਾਏ ਅੱਜ ਓਰਨ ਦੇ ਅਚਵਾਏ।
ਜੋ ਕੁਝ ਪਰਮੇਸ਼ਰ ਭੇਜ ਦਿੰਦਾ ਹੈ ਉਹਨੂੰ ਅਸੀਂ ਆਪ ਛਕ ਲੈਂਦੇ ਹਾਂ ਤੇ ਦੂਜਿਆਂ ਨੂੰ ਛਕਾ ਦਿੰਦੇ ਹਾਂ, ਇੱਥੇ ਕਾਹਦਾ ਟੈਕਸ ਹੋਇਆ? ਗੁਰੂ ਘਰਾਂ ਤੇ ਵੀ ਕਦੇ ਟੈਕਸ ਲਾਈਦਾ? ਗੁਰੂ ਘਰਾਂ ਤੇ ਵੀ ਕਦੇ ਕਰ ਲਾਈਦਾ? ਗੁਰੂ ਘਰ ਤੇ ਕਰ ਨਹੀਂ ਲਾਉਣਾ। ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਸੀ ਇੱਕ ਖੱਤਰੀ ਵੀਰ ਨੂੰ ਕਿ ਭਾਈ ਗਊ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰਨ ਨਾ ਜਾਈ। ਉੱਥੇ ਵੀ ਸਤਿਗੁਰਾਂ ਦਾ ਇਹੀ ਕਹਿਣ ਦਾ ਪ੍ਰਯੋਜਨ ਸੀ ਇਹ ਧਾਰਮਿਕ ਸਥਾਨਾਂ ਤੇ ਜਾਂ ਧਰਮ ਦੇ ਚਿੰਨਾਂ ਤੇ ਟੈਕਸ ਨਹੀਂ ਲੱਗਣਾ ਚਾਹੀਦਾ, ਕਰ ਨਹੀਂ ਲੱਗਣਾ ਚਾਹੀਦਾ। ਅੱਜ ਵੀ ਧਰਮ ਸਥਾਨਾਂ ਤੇ ਟੈਕਸ ਲਾਗੂ ਨਹੀਂ ਹੁੰਦਾ, ਬਹੁਤ ਸਾਰੇ ਧਰਮ ਸਥਾਨਾਂ ਤੇ। ਉਸ ਸਮੇਂ ਵੀ ਗੁਰੂ ਅਮਰਦਾਸ ਸਾਹਿਬ ਜੀ ਇਹ ਜਿਹੜੀ ਸਮਾਜਿਕ ਬੁਰਿਆਈ ਸੀ ਇਹਨੂੰ ਖਤਮ ਕਰਨਾ ਚਾਹੁੰਦੇ ਨੇ। ਪਾਤਸ਼ਾਹ ਕਹਿੰਦੇ ਜਾ ਕੇ ਬੀਰਬਲ ਨੂੰ ਸਾਡੇ ਵੱਲੋਂ ਕਹਿ ਦਿਓ ਕਿ ਗੁਰੂ ਘਰ ਹੈ, ਇੱਥੇ ਕਿਹੜਾ ਕੋਈ ਕਾਰ ਵਿਹਾਰ ਕਰਦਾ ਵੀ ਤੁਹਾਨੂੰ ਟੈਕਸ ਦੇਈਏ ਰੁਪਈਏ ਦੇਈਏ, ਇੱਥੇ ਤਾਂ ਜੋ ਪਰਮੇਸ਼ਰ ਭੇਜਦਾ ਹੈ ਉਹ ਅਸੀਂ ਆਪ ਛਕ ਲੈਂਦੇ ਹਾਂ ਤੇ ਜਿਹੜਾ ਕੋਈ ਹੋਰ ਆਉਂਦਾ ਉਹਨੂੰ ਅਸੀਂ ਛਕਾ ਦਿੰਦੇ ਹਾਂ।
ਭੋਜਨ ਲਿਓ ਦੇਗ ਤੇ ਜੇਤਾ ਤੁਮਰੇ ਨਿਕਟਾਮ ਤੇਤਾ।
ਇਹ ਕੰਮ ਤਾਂ ਹੋ ਸਕਦਾ ਵੀ ਬੀਰਬਲ ਨੂੰ ਕਹੋ ਵੀ ਜੇ ਉਹਨੇ ਭੋਜਨ ਛਕਣਾ ਜਿੰਨਾ ਭੋਜਨ ਉਹਨੂੰ ਚਾਹੀਦਾ ਉਹਦੀ ਫੌਜ ਸਮੇਤ ਗੁਰੂ ਘਰ ਵੱਲੋਂ ਅਸੀਂ ਭੇਜ ਦਿੰਨੇ ਆ, ਵੀ ਲੰਗਰ ਪ੍ਰਸ਼ਾਦਾ ਤਾਂ ਜਿੰਨਾ ਮਰਜ਼ੀ ਛਕੇ, ਉਹ ਵੀ ਆਪ ਵੀ ਛਕੇ, ਉਹਦੀ ਫੌਜ ਵੀ ਛਕੇ, ਉਹਦੀ ਸੈਨਾ ਵੀ ਛਕੇ, ਲੰਗਰ ਪ੍ਰਸ਼ਾਦੇ ਵਾਸਤੇ ਨਹੀਂ ਨਾ ਹੈ, ਪਰ ਟੈਕਸ ਨਹੀਂ ਅਸੀਂ ਗੁਰੂ ਘਰ ਵੱਲੋਂ ਕਿਸੇ ਨੂੰ ਨਾ ਦੇਣਾ ਨਾ ਦੇਣ ਦੇਣਾ। ਇਸ ਕਰਕੇ ਬੀਰਬਲ ਨੂੰ ਕਹੋ ਵੀ ਜੇ ਲੰਗਰ ਪ੍ਰਸ਼ਾਦਾ ਛਕਣਾ ਤਾਂ ਗੁਰੂ ਕੇ ਲੰਗਰ ਖੁੱਲੇ ਨੇ, ਖੁੱਲਾ ਆ ਕੇ ਲੰਗਰ ਆਪ ਵੀ ਛਕ ਸਕਦਾ ਹੈ, ਆਪਣੀਆਂ ਫੌਜਾਂ ਨੂੰ ਵੀ ਛਕਾ ਸਕਦਾ। ਜੇ ਆਪ ਨਹੀਂ ਆਉਂਦਾ ਤੇ ਅਸੀਂ ਇੱਥੋਂ ਲੰਗਰ ਪਕਵਾ ਕੇ ਵੀ ਉਹਦੇ ਕੋਲ ਭੇਜ ਸਕਦੇ ਹਾਂ।
ਨਹੀਂ ਰਜਤ ਪਰ ਲੇਤ ਨਾ ਦੇਤ, ਇਹੀ ਰੀਤ ਹੈ ਗੁਰੂ ਨਕੇਤ।
ਗੁਰੂ ਘਰ ਦੀ ਤਾਂ ਇਹ ਮਰਿਆਦਾ ਹੈ ਵੀ ਨਾ ਅਸੀਂ ਰੁਪਈਆ ਦਿੰਨੇ ਆ ਤੇ ਨਾ ਹੀ ਲੈਨੇ ਆ। ਸਤਿਗੁਰੂ ਜੀ ਵੀ ਪੈਸੇ ਭੇਟ ਨਹੀਂ ਸੀ ਲੈਂਦੇ, ਓਨੀ ਕ ਸਿੱਧਾ ਹੀ ਲੈਂਦੇ ਸੀ ਜਿਹੜਾ ਲੰਗਰਾਂ ਵਿਚ ਪੱਕਦਾ ਸੀ। ਇਸ ਕਰਕੇ ਮਹਾਰਾਜ ਜੀ ਕਹਿੰਦੇ ਵੀ ਜਾਓ ਬੀਰਬਲ ਨੂੰ ਕਹੋ ਨਾ ਅਸੀਂ ਰੁਪਈਏ ਦੇਨੇ ਆ ਤੇ ਨਾ ਹੀ ਲੈਨੇ ਆ। ਹਾਂ ਵੀ ਜੇ ਲੰਗਰ ਪ੍ਰਸ਼ਾਦਾ ਛਕਣਾ ਤੇ ਛਕ ਲਵੇ, ਉਹ ਗੁਰੂ ਘਰ ਦੇ ਵਿਚ ਖੁੱਲੇ ਚੱਲਦੇ ਨੇ, ਕਿਸੇ ਵਾਸਤੇ ਕੋਈ ਰੋਕ ਟੋਕ ਨਹੀਂ ਹੈ। ਇਹ ਗੁਰੂ ਘਰ ਦੀ ਮਰਿਆਦਾ ਹੈ, ਇਹ ਗੁਰੂ ਘਰ ਦੀ ਰੀਤ ਹੈ ਕਿ ਅਸੀਂ ਰੁਪਈਏ ਨਾ ਦਿੰਦੇ ਹਾਂ ਤੇ ਨਾ ਹੀ ਲੈਂਦੇ ਹਾਂ।
ਜਿਸ ਕੇ ਨਰ ਸੰਗ ਸਿੱਖ ਗਏ ਬੈਠਿਓ ਬਿਪਰ ਅਹੰਕ੍ਰਿਤ ਕੇ।
ਸੁਣ ਕੇ ਸਤਿਗੁਰਾਂ ਦੇ ਦੋ ਸਿੱਖ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣਾਉਣ ਵਾਸਤੇ ਬੀਰਬਲ ਕੋਲ ਗਏ। ਬੀਰਬਲ ਦੇ ਸਿਪਾਹੀ ਇਹਨਾਂ ਦੋਹਾਂ ਸਿੱਖਾਂ ਨੂੰ ਨਾਲ ਲੈ ਕੇ ਬੀਰਬਲ ਕੋਲ ਪਹੁੰਚੇ, ਜਿੱਥੇ ਬੀਰਬਲ ਬੜੇ ਹੰਕਾਰ ਚ ਬੈਠਾ ਹੋਇਆ। ਮਾਣ ਇਹਦੇ ਮਨ ਚ ਬੜਾ ਸੀ, ਹੰਕਾਰ ਇਹਦੇ ਹਿਰਦੇ ਚ ਬੜਾ ਸੀ ਵੀ ਮੈਂ ਬੜਾ ਵੱਡਾ ਰਤਨ ਆ, ਮੇਰੇ ਨਾਲ ਫੌਜ ਬੜੀ ਵੱਡੀ ਹੈ, ਬਾਦਸ਼ਾਹ ਅਕਬਰ ਮੇਰੇ ਨਾਲ ਬੜੀ ਹਮਾਇਤ ਕਰਦਾ। ਮਾਣ ਸੀ ਨਾ ਮਨ ਚ, ਹੰਕਾਰ ਸੀ। ਜਿੱਥੇ ਹੰਕਾਰ ਦੇ ਸਹਿਤ ਫੁੱਲਿਆ ਹੋਇਆ ਬੀਰਬਲ ਬੈਠਾ ਸੀ, ਉਥੇ ਗੁਰੂ ਸਾਹਿਬ ਜੀ ਦੇ ਭੇਜੇ ਹੋਏ ਦੋਵੇਂ ਸਿੱਖ ਚੱਲ ਕੇ ਆਏ ਹਨ।
ਖਰੇ ਹੋਏ ਕਰ ਬਾਤ ਸੁਣਾਈ ਸ਼੍ਰੀ ਨਾਨਕ ਗਾਦੀ ਇਸ ਥਾਈ।
ਉਹਨਾਂ ਸਿੱਖਾਂ ਨੇ ਆ ਕੇ ਬੀਰਬਲ ਦੇ ਸਾਹਮਣੇ ਖਲੋ ਕੇ ਬੀਰਬਲ ਨੂੰ ਸਾਰੀ ਗੱਲ ਸੁਣਾਈ, ਕਥਾ ਸੁਣਾਈ। ਕਹਿਣ ਲੱਗੇ ਬੀਰਬਲ, ਇਹ ਜਿੱਥੇ ਤੂੰ ਆਇਆ ਹੈ ਗੋਇੰਦਵਾਲ ਸਾਹਿਬ ਜੋ ਨਗਰ ਹੈ, ਇਸ ਨਗਰ ਦੇ ਵਿਚ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਲੱਗਦੀ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ ਇੱਥੇ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਮਾਲਕ ਗੁਰੂ ਅਮਰਦਾਸ ਜੀ ਇੱਥੇ ਰਹਿੰਦੇ ਨੇ, ਇਸ ਕਰਕੇ ਇੱਥੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੀ ਥਾਂ ਹੈ।
ਤ੍ਰਿਤੀ ਥਾਨ ਗੁਰ ਅਮਰ ਸੁਆਏ ਸਿੱਖ ਸੰਗਤ ਉਪਦੇਸ਼ ਦ੍ਰਿੜਾਏ।
ਸਾਹਿਬ ਜੀ ਦੀ ਜੋ ਗੱਦੀ ਹੈ ਉਸ ਗੱਦੀ ਤੇ ਤੀਸਰੀ ਥਾਂ ਤੇ ਇਸ ਵਕਤ ਗੁਰੂ ਅਮਰਦਾਸ ਜੀ ਮਹਾਰਾਜ ਜੀ ਬੈਠੇ ਨੇ, ਉਹ ਤੀਜੇ ਗੁਰੂ ਸਦਾਉਂਦੇ ਨੇ। ਉਹ ਇਸ ਵਕਤ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਨੇ, ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਬੈਠੇ ਨੇ। ਇਸ ਕਰਕੇ ਤੈਨੂੰ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ, ਤੈਨੂੰ ਉਹਨਾਂ ਦਾ ਅਦਬ ਰੱਖਣਾ ਚਾਹੀਦਾ, ਕਿਉਂਕਿ ਸਤਿਗੁਰੂ ਗੁਰੂ ਅਮਰਦਾਸ ਜੀ ਇੱਥੇ ਬੈਠ ਕੇ ਗੁਰਤਾ ਗੱਦੀ ਤੇ ਸੰਗਤਾਂ ਨੂੰ ਭਗਤੀ ਦਾ ਉਪਦੇਸ਼ ਦ੍ਰਿੜ ਕਰਾਉਂਦੇ ਨੇ। ਉਹ ਤਾਂ ਨਾਮ ਹੀ ਜਪਾਉਂਦੇ ਨੇ ਲੋਕਾਂ ਨੂੰ, ਜਿਹੜਾ ਵੀ ਕੋਈ ਆਉਂਦਾ ਉਹਨੂੰ ਪਰਮੇਸ਼ਰ ਦੀ ਭਗਤੀ ਕਰਨ ਦਾ ਉਪਦੇਸ਼ ਬਖਸ਼ਦੇ ਹਨ।
ਦੇਗ ਚਲਾਵਤ ਭੋਜਨ ਦੇਤ ਨਹੀਂ ਸੰਚੇ ਕੁਛ ਰੱਖੇ ਨਕੇਤ।
ਇੱਥੇ ਦੇਗ ਚਲਾਉਂਦੇ ਨੇ ਜ਼ਰੂਰ, ਲੰਗਰ ਉਹਨਾਂ ਦਾ ਜ਼ਰੂਰ ਚੱਲਦਾ ਹੈ, ਲੰਗਰਾਂ ਵਿਚ ਹਜ਼ਾਰਾਂ ਬੰਦੇ ਆ ਕੇ ਲੰਗਰ ਛਕਦੇ ਨੇ, ਪਰ ਉਹ ਕੁਝ ਜੋੜ ਕੇ ਨਹੀਂ ਰੱਖਦੇ। ਵੀ ਜੇ ਤੈਨੂੰ ਉਹ ਪੈਸੇ ਕਹਿਣ, ਤੂੰ ਵੀ ਤੈਨੂੰ ਪੈਸੇ ਚਾਹੀਦੇ ਨੇ, ਪੈਸੇ ਨਹੀਂ ਜੋੜ ਕੇ ਰੱਖਦੇ। ਲੰਗਰ ਉਹਨਾਂ ਦੇ ਲੰਗਰਾਂ ਵਿਚ ਜ਼ਰੂਰ ਚੱਲਦੇ ਨੇ, ਦੇਗ ਖੁੱਲੀ ਵਰਤਦੀ ਹੈ ਤੇ ਲੋਕ ਆ ਕੇ ਸੈਂਕੜਿਆਂ ਦੀ ਗਿਣਤੀ ਵਿਚ ਉਹਨਾਂ ਦੀਆਂ ਦੇਗਾਂ ਵਿਚੋਂ ਲੰਗਰ ਛਕਦੇ ਨੇ, ਤੇ ਉਹ ਤੂੰ ਵੀ ਛਕ ਸਕਦਾ, ਤੈਨੂੰ ਵੀ ਸੱਦਾ ਹੈ। ਪਰ ਜੇ ਤੂੰ ਪੈਸਿਆਂ ਦੀ ਗੱਲ ਕਹੇ ਤੇ ਪੈਸੇ ਗੁਰੂ ਘਰ ਦੇ ਵਿਚ ਨਾ ਲਏ ਜਾਂਦੇ ਨੇ ਨਾ ਹੀ ਦਿੱਤੇ ਜਾਂਦੇ ਨੇ, ਟੈਕਸ ਕਾਹਦਾ ਦੇਣਾ ਹੋਇਆ ਤੈਨੂੰ, ਇੱਥੇ ਕਿਹੜਾ ਕੋਈ ਕਾਰ ਵਿਹਾਰ ਹੋ ਰਿਹਾ ਜਾਂ ਕਿਤੇ ਖੇਤੀਆਂ ਹੋ ਰਹੀਆਂ ਨੇ ਜਿਹੜਾ ਤੁਹਾਨੂੰ ਟੈਕਸ ਦਿੱਤਾ ਜਾਏ। ਗੁਰੂ ਘਰ ਦੇ ਵਿਚ ਦੇਗ ਵਰਤਦੀ ਹੈ ਗੁਰੂ ਅਮਰਦਾਸ ਸਾਹਿਬ ਜੀ ਦੇ ਹੁਕਮ ਨਾਲ, ਇਸ ਕਰਕੇ ਇੱਥੇ ਕੁਝ ਵੀ ਸੰਚ ਕੇ ਇਕੱਠਾ ਕਰਕੇ ਘਰ ਵਿਚ ਨਹੀਂ ਰੱਖਿਆ ਜਾਂਦਾ।
ਤਿੰਨ ਕੀ ਪੂਰੀ ਬਸੈ ਨਰ ਨਾਰੀ ਕਰੈ ਸਭਨ ਕੀ ਨਿਤ ਰਖਵਾਰੇ।
ਗੁਰੂ ਅਮਰਦਾਸ ਜੀ ਦੀ ਨਗਰੀ ਦੇ ਵਿਚ ਸਾਰੇ ਨਰ ਨਾਰੀਆਂ ਲੋਕ ਰਹਿੰਦੇ ਨੇ, ਜਿਹੜੇ ਜਿਤਨੇ ਵੀ ਲੋਕਾਂ ਦੇ ਘਰ ਨੇ ਉਨ੍ਹਾਂ ਸਾਰਿਆਂ ਦੀ ਸੰਭਾਲ, ਉਨ੍ਹਾਂ ਸਾਰਿਆਂ ਦੀ ਪ੍ਰਤਪਾਲਣਾ ਉਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਆਪ ਕਰਦੇ ਨੇ। ਵੀ ਸਿੱਖ ਜਿਹੜੇ ਨੇ ਉਹ ਗੁਰੂ ਘਰ ਦੇ ਵਿਚ ਹੀ ਜਾ ਕੇ ਲੰਗਰ ਪ੍ਰਸ਼ਾਦਾ ਛਕਦੇ ਨੇ ਤੇ ਮਹਾਰਾਜ ਜੀ ਦੇ ਕੋਲ ਹੀ ਰਹਿ ਕੇ ਸਤਿਗੁਰਾਂ ਦੀ ਸੰਗਤ ਕਰਕੇ ਭਗਤੀ ਕਰਦੇ ਨੇ। ਇੱਥੇ ਸਾਰੇ ਨਗਰ ਦੇ ਵਿਚ ਜਿੰਨੇ ਘਰ ਨੇ ਉਨ੍ਹਾਂ ਘਰਾਂ ਦੀ ਪ੍ਰਤਪਾਲਣਾ, ਉਨ੍ਹਾਂ ਘਰਾਂ ਦੀ ਸੰਭਾਲ ਉਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਆਪ ਕਰਦੇ ਹਨ।
ਧਾਰੋ ਸ਼ਰਧਾ ਚਹੋ ਆਹਾਰੋ ਤੋ ਆਨੇ ਜੇਤਕ ਗੁਰਦੁਆਰੋ।
ਕਰਕੇ ਬੀਰਬਲ ਤੂੰ ਵੀ ਗੁਰੂ ਘਰ ਤੇ ਸ਼ਰਧਾ ਰੱਖ, ਤੈਨੂੰ ਵੀ ਸ਼ਰਧਾ ਰੱਖਣੀ ਚਾਹੀਦੀ ਹੈ, ਗੁਰੂ ਨਾਨਕ ਸਾਹਿਬ ਦਾ ਘਰ ਹੈ। ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਤੀਸਰੇ ਮਾਲਕ ਨੇ ਗੁਰੂ ਅਮਰਦਾਸ ਜੀ, ਇਸ ਕਰਕੇ ਬੀਰਬਲ ਤੈਨੂੰ ਸ਼ਰਧਾ ਰੱਖਣੀ ਚਾਹੀਦੀ ਹੈ, ਭਾਵਨਾ ਰੱਖ ਕੇ ਗੁਰੂ ਘਰ ਵਿਚ ਜਾਣਾ ਚਾਹੀਦਾ, ਸਗੋਂ ਤੈਨੂੰ ਤਾਂ ਜਾ ਕੇ ਨਮਸਕਾਰ ਕਰਨੀ ਚਾਹੀਦੀ ਹੈ। ਤੂੰ ਟੈਕਸ ਮੰਗਦਾ ਗੁਰੂ ਘਰ ਚੋਂ, ਗੁਰੂ ਦੀ ਨਗਰੀ ਵਿਚੋਂ ਟੈਕਸ ਮੰਗਦਾ, ਤੈਨੂੰ ਟੈਕਸ ਨਹੀਂ ਮੰਗਣਾ ਚਾਹੀਦਾ, ਕਰ ਨਹੀਂ ਮੰਗਣਾ ਚਾਹੀਦਾ। ਹਾਂ ਜੇ ਤੈਨੂੰ ਲੰਗਰ ਪ੍ਰਸ਼ਾਦਾ ਚਾਹੀਦਾ ਹੈ ਤੇ ਜਿੰਨਾ ਵੀ ਚਾਹੀਦਾ ਅਸੀਂ ਤੈਨੂੰ ਗੁਰੂ ਘਰ ਦੇ ਵਿੱਚੋਂ ਉਹ ਲਿਆ ਕੇ ਦੇ ਦਿੰਨੇ ਆ, ਜਿੰਨਾ ਲੰਗਰ ਤੈਨੂੰ ਚਾਹੀਦਾ, ਤੇਰੀ ਸੈਨਾ ਨੂੰ ਚਾਹੀਦਾ, ਤੇਰੀ ਫੌਜ ਨੂੰ ਚਾਹੀਦਾ, ਚਾਹੇ ਇੱਥੇ ਜਿੰਨੇ ਦਿਨ ਮਰਜ਼ੀ ਡੇਰਾ ਰੱਖੋ, ਤੁਹਾਡੇ ਵਾਸਤੇ ਲੰਗਰ ਦਾ ਪ੍ਰਬੰਧ ਅਸੀਂ ਜ਼ਰੂਰ ਗੁਰੂ ਘਰ ਵਿੱਚੋਂ ਕਰ ਸਕਦੇ ਹਾਂ, ਪਰ ਜਿਹੜਾ ਤੁਸੀਂ ਰੁਪਈਏ ਮੰਗਦੇ ਹੋ, ਕਰ ਮੰਗਦੇ ਹੋ, ਉਹ ਨਹੀਂ ਅਸੀਂ ਦੇ ਸਕਦੇ।
ਤੂੰ ਆਨੇ ਗੁਰਦੁਆਰੋ,
ਜਿੰਨਾ ਲੰਗਰ ਚਾਹੀਦਾ ਉਹ ਅਸੀਂ ਗੁਰੂ ਘਰ ਵੱਲੋਂ ਲੈ ਕੇ ਆ ਜਾਂਦੇ ਹਾਂ।
ਸੁਣ ਕਹਿ ਕਰਿਓ ਵੀਰ ਬਲ ਫੇਰ ਜੇਤ ਖਤਰੀ ਕੇ ਕਰ ਹੇਰ।
ਸੁਣ ਕੇ ਹੁਣ ਵੀਰ ਬਲ ਕਿੱਥੇ ਮੰਨਦਾ ਸੀ ਨਾ ਗੱਲਾਂ ਨੂੰ, ਹੰਕਾਰੀ ਜੋ ਸੀ, ਤੇ ਜਦੋਂ ਹੰਕਾਰ ਦੇ ਵਿੱਚ ਕੋਈ ਬੰਦਾ ਆਫਰਿਆ ਹੋਵੇ ਫਿਰ ਉਹ ਆਪਣੀ ਮਨਾਉਂਦਾ, ਕਿਸੇ ਦੂਜੇ ਦੀ ਨਹੀਂ ਮੰਨਦਾ। ਹੰਕਾਰੀ ਵਿਅਕਤੀ ਦੀ ਬਿਰਤੀ ਹੁੰਦੀ ਆ, ਉਹ ਕਹਿੰਦਾ ਮੇਰੀ ਮੰਨੇ ਕੋਈ, ਮੈਂ ਕਿਸੇ ਦੀ ਕਿਉਂ ਮੰਨਾ, ਉਹ ਆਪਣੀ ਮਨਾਉਂਦਾ। ਬੀਰਬਲ ਵੀ ਹੰਕਾਰੀ ਸੀ, ਸੁਣ ਕੇ ਉਸ ਵੇਲੇ ਬੀਰਬਲ ਬੋਲਿਆ, ਕਹਿਣ ਲੱਗਾ ਇਹ ਗੱਲਾਂ ਮੈਂ ਨਹੀਂ ਸਾਰੀਆਂ ਜਾਣਦਾ, ਇਸ ਨਗਰ ਦੇ ਵਿੱਚ ਜਿੰਨੇ ਖੱਤਰੀਆਂ ਦੇ ਘਰ ਨੇ, ਮੈਂ ਸੁਣਿਆ ਵੀ ਇਹ ਨਗਰ ਸਾਰਾ ਹੀ ਤਕਰੀਬਨ ਖੱਤਰੀਆਂ ਦਾ ਹੈ, ਤੇ ਇਸ ਨਗਰ ਵਿੱਚ ਜਿਤਨੇ ਵੀ ਖੱਤਰੀਆਂ ਦੇ ਘਰ ਹਨ,
ਹੁਣ ਆਗੇ ਹਿਤ ਨਾਮ ਲਿਖਾਓ, ਸਭ ਮਿਲ ਸੱਚ ਰਜਤ ਪਣ ਲਿਆਓ।
ਖੱਤਰੀਆਂ ਦੇ ਘਰ ਨੇ ਸਾਰੇ ਮਿਲ ਕੇ ਇਕੱਠੇ ਹੋ ਕੇ, ਜਿੰਨੇ ਕੱਲੇ ਕੱਲੇ ਘਰ ਦੀ ਗਿਣਤੀ ਕਰਕੇ ਰੁਪਈਏ ਇਕੱਠੇ ਕਰਕੇ ਲਿਆਓ, ਮੈਂ ਨਹੀਂ ਜਾਣਦਾ ਵੀ ਇੱਥੇ ਗੁਰੂ ਘਰ ਹੈ ਜਾਂ ਗੁਰੂ ਨਾਨਕ ਸਾਹਿਬ ਦੀ ਗੱਦੀ ਹੈ, ਮੈਂ ਉਨ੍ਹਾਂ ਬਾਰੇ ਨਹੀਂ ਜਾਣਦਾ, ਮੈਨੂੰ ਤਾਂ ਰੁਪਈਏ ਚਾਹੀਦੇ ਨੇ। ਤੇ ਕੱਲੇ ਕੱਲੇ ਘਰ ਪ੍ਰਤੀ ਖੱਤਰੀਆਂ ਦੇ ਜਿੰਨੇ ਰੁਪਈਏ ਲੱਗਦੇ ਨੇ, ਉਹ ਰੁਪਈਏ ਇਕੱਠੇ ਕਰਕੇ ਮੇਰੇ ਕੋਲ ਲਿਆ ਕੇ ਭੇਟ ਕਰੋ, ਤੇ ਅੱਗੇ ਤੋਂ ਵੀ ਆਪਣੇ ਨਾਂ ਲਿਖਾ ਦਿਓ, ਇਹ ਰੁਪਈਏ ਤੁਹਾਨੂੰ ਹਰ ਸਾਲ ਭੇਟ ਕਰਨੇ ਪੈਣਗੇ, ਅੱਗੇ ਤੋਂ ਵੀ ਆਪਣੇ ਨਾਂ ਸਾਡੇ ਖਾਤੇ 'ਚ ਲਿਖਾ ਦਿਓ, ਜਦੋਂ ਮੈਂ ਇੱਧਰ ਆਵਾਂਗਾ ਤੁਹਾਡੇ ਕੋਲੋਂ ਆਪਣਾ ਟੈਕਸ ਲੈ ਕੇ ਕਰ ਲੈ ਕੇ ਜਾਵਾਂਗਾ, ਇਸ ਕਰਕੇ ਹੁਣ ਵੀ ਲਿਆਓ ਤੇ ਅੱਗੇ ਵਾਸਤੇ ਵੀ ਆਪਣੇ ਨਾਂ ਲਿਖਾ ਦਿਓ।
ਕਰੈ ਬਹਾਨੇ ਅਨਕ ਪ੍ਰਕਾਰੇ, ਇਹਨੇ ਮਿਟੇ ਲਿਓ ਉਰਦਾਰੇ।
ਜਿਹੜੇ ਤੁਸੀਂ ਆ ਅਨੇਕਾਂ ਪ੍ਰਕਾਰ ਦੇ ਬਹਾਨੇ ਲਾ ਰਹੇ ਹੋ, ਮੈਂ ਇਹ ਬਹਾਨੇ ਨਹੀਂ ਜੇ ਸੁਣਨੇ, ਮੈਂ ਇਹ ਬਹਾਨੇ ਤੁਹਾਡੇ ਨਹੀਂ ਮੰਨਣੇ, ਤੁਸੀਂ ਜਿਵੇਂ ਮਰਜ਼ੀ ਇਹ ਬਹਾਨੇ ਜਿੰਨੇ ਮਰਜ਼ੀ ਲਾ ਲਓ, ਮੈਂ ਇਹਨਾਂ ਬਹਾਨਿਆਂ ਨੂੰ ਨਹੀਂ ਸੁਣਨਾ, ਮੈਂ ਤਾਂ ਤੁਹਾਡੇ ਕੋਲੋਂ ਹੁਣ ਕਰ ਲੈ ਕੇ ਤਾਂ ਹੀ ਇੱਥੋਂ ਜਾਣਾ ਵੀ ਕੱਲੇ ਕੱਲੇ ਘਰ ਪ੍ਰਤੀ ਰੁਪਈਆ ਲਵਾਂਗਾ ਜਿੰਨੇ ਖੱਤਰੀਆਂ ਦੇ ਘਰ ਹਨ, ਮੈਂ ਇਹਨਾਂ ਬਹਾਨਿਆਂ ਨਾਲ ਨਹੀਂ ਮਿਟਣ ਵਾਲਾ। ਇਸ ਪ੍ਰਕਾਰ ਨਾਲ ਤੁਸੀਂ ਇਹ ਗੱਲ ਆਪਣੇ ਹਿਰਦੇ ਚ ਪੱਕੀ ਕਰਕੇ ਜਾਣ ਲਓ।
ਜਿਸ ਕੇ ਗੁਰ ਜਿਸ ਕੇ ਬਨ ਰੋ, ਹਮੈ ਸੁਨਾਮਨ ਹਿਤ ਕਿਮ ਕਹੋ।
ਇਹਦੇ ਉਹ ਗੁਰੂ ਨੇ ਉਹਨਾਂ ਦੇ ਬਣ ਕੇ ਰਹਿਣ, ਮੈਨੂੰ ਗੁਰੂ ਧਾਰਨ ਦੀ ਲੋੜ ਨਹੀਂ। ਬੀਰਬਲ ਕਹਿੰਦਾ ਮਾਨੀ ਸੀ ਨਾ ਹੰਕਾਰੀ, ਕਹਿੰਦਾ ਤੁਹਾਡਾ ਗੁਰੂ ਤੇ ਤੁਸੀਂ ਉਹਨੂੰ ਜਾਣੋ, ਮੈਂ ਨਹੀਂ ਜਾਣਦਾ ਉਹਨਾਂ ਨੂੰ ਤੇ ਨਾ ਹੀ ਮੈਂ ਜਾਣਨਾ ਚਾਹੁੰਦਾ ਹਾਂ, ਮੈਨੂੰ ਤਾਂ ਤੁਸੀਂ ਮੇਰੇ ਰਜਤ ਪਣ ਰੁਪਈਏ ਲਿਆ ਕੇ ਦਿਓ, ਉਹਨਾਂ ਬਾਰੇ ਮੈਨੂੰ ਨਾ ਸੁਣਾਓ ਤੇ ਨਾ ਹੀ ਮੈਂ ਉਹਨਾਂ ਬਾਰੇ ਕੁਝ ਸੁਣਨਾ ਚਾਹੁੰਦਾ ਹਾਂ, ਜਿਨ੍ਹਾਂ ਦੇ ਉਹ ਗੁਰੂ ਨੇ ਉਹਨਾਂ ਦੇ ਹੀ ਬਣ ਕੇ ਰਹਿਣ।
ਕਾਰ ਕਦੀਮੀ ਅਤੈ ਨ ਮੋਰੀ, ਸਭ ਪਰ ਦੰਡ ਲੱਗਿਓ ਬੋ ਫੇਰੀ ਚੋਰੀ।
ਤੁਹਾਡੇ ਉਹ ਗੁਰੂ ਨੇ ਤੁਸੀਂ ਉਹਨਾਂ ਦੀ ਗੱਲ ਮੰਨੋ ਚਾਹੇ ਨਾ ਮੰਨੋ, ਇਹ ਤੁਹਾਡੀ ਡਿਊਟੀ ਹੈ, ਮੇਰੀ ਨਹੀਂ, ਮੈਂ ਨਹੀਂ ਜਾਣਦਾ ਉਹਨਾਂ ਨੂੰ, ਮੇਰੀ ਤਾਂ ਇਹ ਕਦੀਮੀ ਕਾਰ ਹੈ, ਮੈਂ ਇਹਦੇ ਤੋਂ ਨਹੀਂ ਮਿਟ ਸਕਦਾ, ਮੈਨੂੰ ਤਾਂ ਬਾਦਸ਼ਾਹ ਨੇ ਪ੍ਰਵਾਨਾ ਲਿਖ ਕੇ ਦਿੱਤਾ ਹੋਇਆ ਵੀ ਕੱਲੇ ਕੱਲੇ ਖੱਤਰੀ ਦੇ ਘਰ ਦੇ ਵਿੱਚੋਂ ਰੁਪਈਆ ਤੂੰ ਲੈਣਾ, ਮੈਂ ਨਹੀਂ ਇਹ ਰੁਪਈਏ ਛੱਡਣੇ, ਮੈਂ ਤਾਂ ਰੁਪਈਏ ਲੈ ਕੇ ਜਾਵਾਂਗਾ, ਜੋ ਤੁਸੀਂ ਮਰਜ਼ੀ ਕਰ ਲਓ, ਕਿਉਂਕਿ ਮੈਂ ਚਾਰੇ ਪਾਸੇ ਰੁਪਈਏ ਇਕੱਠੇ ਕਰ ਰਿਹਾ, ਜਿੱਧਰ ਜਾਵਾਂਗਾ ਹਿੰਦੁਸਤਾਨ ਵਿੱਚ ਜਿੱਥੇ ਜਿੱਥੇ ਅਕਬਰ ਦਾ ਰਾਜ ਹੈ, ਉਥੋਂ ਮੈਂ ਖੱਤਰੀਆਂ ਦੇ ਘਰਾਂ ਚੋਂ ਰੁਪਈਏ ਇਕੱਠੇ ਕਰ ਸਕਦਾ, ਇਹ ਸ਼ਾਹੀ ਪ੍ਰਵਾਨਾ ਸ਼ਾਹੀ ਹੁਕਮਨਾਮਾ ਉਹ ਬਾਦਸ਼ਾਹ ਨੇ ਖੁਦ ਮੈਨੂੰ ਆਪਣੇ ਹੱਥੀ ਲਿਖ ਕੇ ਦਿੱਤਾ, ਉਹ ਮੇਰੇ ਕੋਲ ਹੈ, ਮੈਂ ਨਹੀਂ ਜਾਣਦਾ ਵੀ ਇੱਥੇ ਗੁਰੂ ਜੀ ਰਹਿੰਦੇ ਨੇ ਜਾਂ ਇੱਥੇ ਸਿੱਖ ਰਹਿੰਦੇ ਨੇ, ਉਹ ਕੋਈ ਕੰਮ ਕਰਦੇ ਨੇ ਜਾਂ ਨਹੀਂ ਕਰਦੇ, ਮੈਨੂੰ ਤਾਂ ਮੇਰੇ ਰੁਪਈਏ ਚਾਹੀਦੇ ਹਨ।
ਸੁਣ ਕੇ ਸਿੱਖ ਅਨਮਨ ਹੋਏ ਆਏ, ਸਤਗੁਰ ਨਿਕਟ ਬਿਰਤਾਂਤ ਸੁਣਾਏ।
ਇਹ ਗੱਲ ਸੁਣ ਕੇ ਸਿੱਖਾਂ ਦੇ ਮਨਾਂ ਚ ਅਨ ਬਣੀ ਜੀ ਬਣ ਗਏ। ਜਦੋਂ ਬੀਰਬਲ ਨੇ ਜਵਾਬ ਦੇ ਦਿੱਤਾ ਨਾ ਵੀ ਮੈਂ ਨਹੀਂ ਜਾਣਦਾ ਉਹਨਾਂ ਨੂੰ, ਤੇ ਜਿਹੜੇ ਸਿੱਖ ਸੀ ਉਹਨਾਂ ਦੇ ਮਨ ਅਨਮਨੇ ਜੇ ਹੋ ਗਏ ਵੀ ਇਹ ਕਿਹੋ ਜਿਹਾ ਬੰਦਾ ਹੈ ਵੀ ਹਿੰਦੂ ਤੇ ਗੁਰੂ ਘਰ ਨੂੰ ਨਹੀਂ ਪੂਜਦਾ। ਗੁਰੂ ਘਰ ਦਾ ਸਤਿਕਾਰ ਤਾਂ ਸਾਰੇ ਹਿੰਦੂ ਕਰਦੇ ਨੇ, ਮੁਸਲਮਾਨ ਵੀ ਕਰਦੇ ਨੇ, ਪਰ ਇਹ ਕਹਿੰਦਾ ਮੈਂ ਜਾਣਦਾ ਹੀ ਨਹੀਂ। ਇਹ ਸੁਣ ਕੇ ਸਿੱਖਾਂ ਦੇ ਮਨ ਥੋੜੇ ਜੇ ਅਨਮਣੇ ਜੇ ਹੋਏ, ਸਤਿਗੁਰਾਂ ਦੇ ਕੋਲ ਆਏ, ਧੰਨ ਗੁਰੂ ਅਮਰਦਾਸ ਸਾਹਿਬ ਜੀ ਨੂੰ ਆ ਕੇ ਸਾਰਾ ਬਿਰਤੰਤ ਸੁਣਾਇਆ, ਜੋ ਜੋ ਗੱਲਾਂ ਬੀਰਬਲ ਨੇ ਜਵਾਬ ਵਿੱਚ ਦਿੱਤੀਆਂ ਸਨ ਉਹ ਗੱਲਾਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੂੰ ਸੁਣਾਈਆਂ ਨੇ।
ਇਹ ਦਿਜ ਹੰਕਾਰੀ ਨੇ ਜਾਣੈ ਕਰ ਮੇਰੋ ਅਬ ਦਿਓ ਬਖਾਨੈ।
ਕਹਿਣ ਲੱਗੇ ਸਤਿਗੁਰੂ ਜੀ, ਆ ਜਿਹੜਾ ਬ੍ਰਾਹਮਣ ਪੰਡਿਤ ਆਇਆ ਨਾ ਬੀਰਬਲ, ਇਹ ਬੜਾ ਹੰਕਾਰੀ ਹੈ, ਗੁਰੂ ਘਰ ਦੀ ਮਹਿਮਾ ਨਹੀਂ ਜਾਣਦਾ, ਸਤਿਗੁਰਾਂ ਦੇ ਘਰ ਦੀ ਮਹਿਮਾ ਨੂੰ ਜਾਣਨਾ ਵੀ ਨਹੀਂ ਚਾਹੁੰਦਾ। ਕਹਿੰਦਾ ਮੈਂ ਨਹੀਂ ਜਾਣਨਾ ਚਾਹੁੰਦਾ, ਤੁਹਾਡਾ ਗੁਰੂ ਤੁਹਾਡੇ ਨਾਲ ਨਿਬੜੇ। ਮਹਾਰਾਜ ਏਦਾਂ ਦਾ ਜਵਾਬ ਦਿੱਤਾ ਬੀਰਬਲ ਨੇ, ਉਹ ਕਹਿੰਦਾ ਵੀ ਮੈਂ ਤਾਂ ਟੈਕਸ ਲੈ ਕੇ ਜਾਵਾਂਗਾ, ਰੁਪਈਏ ਲੈ ਕੇ ਜਾਵਾਂਗਾ, ਰੁਪਈਏ ਲੈਣ ਬਿਨਾਂ ਮੈਂ ਨਹੀਂ ਬਾਦ ਆਉਣਾ, ਮੇਰਾ ਹੱਕ ਬਣਦਾ ਹੈ, ਬਾਦਸ਼ਾਹ ਨੇ ਮੈਨੂੰ ਪ੍ਰਵਾਨਾ ਲਿਖ ਕੇ ਦਿੱਤਾ ਹੈ। ਮਹਾਰਾਜ ਏਦਾਂ ਬੀਰਬਲ ਗੱਲਾਂ ਕਰਦਾ, ਬੜਾ ਹੰਕਾਰੀ ਹੈ, ਉਹ ਗੁਰੂ ਘਰ ਦੀ ਮਹਿਮਾ ਨਹੀਂ ਜਾਣਦਾ।
ਨਾਹੇ ਤਾਂ ਬਲ ਕੋ ਕਰੈ ਕੁਚਾਲੇ ਲੱਖੋਂ ਸੈਨਾ ਕੋ ਪਟ ਨਾਲੇ।
ਮਹਾਰਾਜ ਜੀ, ਜੇ ਅਸੀਂ ਬੀਰਬਲ ਦਾ ਕਿਹਾ ਨਾ ਮੰਨਿਆ, ਉਹਨੂੰ ਪੈਸੇ ਨਾ ਦਿੱਤੇ, ਤੇ ਪਾਤਸ਼ਾਹ ਜੀ ਫਿਰ ਇਹ ਆਪਣਾ ਕੁਚਾਲ ਪੁਣਾ ਕਰੇਗਾ, ਬਲ ਵਿਖਾਏਗਾ, ਆਪਣਾ ਤਾਕਤ ਵਿਖਾਏਗਾ। ਹਜ਼ਾਰਾਂ ਦੀ ਗਿਣਤੀ ਚ ਬੀਰਬਲ ਨਾਲ ਮਹਾਰਾਜ ਜੀ ਫੌਜ ਆਈ ਹੋਈ ਹੈ, ਆਪਾਂ ਕਿਹਦੇ ਕਿਹਦੇ ਨਾਲ ਲੜਾਂਗੇ, ਕਿਉਂਕਿ ਜੇ ਅਸੀਂ ਪੈਸੇ ਨਹੀਂ ਦਿੰਦੇ ਤੇ ਫਿਰ ਉਹ ਲੜੇਗਾ ਸਾਡੇ ਨਾਲ, ਫੌਜ ਭੇਜੇਗਾ, ਸਿਪਾਹੀ ਭੇਜ ਕੇ ਸਾਡੇ ਘਰ ਉਜਾੜੇਗਾ। ਮਹਾਰਾਜ ਫਿਰ ਉਹ ਆਪਣੀ ਤਾਕਤ ਵਿਖਾਏਗਾ, ਆਪਣਾ ਬਲ ਵਿਖਾਵੇਗਾ।
ਸੁਣ ਸ੍ਰੀ ਅਮਰਦਾਸ ਮੁਸਕਾਏ ਜਿਨੋ ਜਗਤ ਪ੍ਰਭਤਾ ਕਿਤ ਪਾਏ।
ਸੁਣ ਕੇ ਨਾ ਸਿੱਖਾਂ ਦੀ ਬੇਨਤੀ, ਸਿੱਖ ਕੁਝ ਡਰੇ ਹੋਏ, ਤੇ ਗੁਰੂ ਅਮਰਦਾਸ ਸਾਹਿਬ ਜੀ ਤਾਂ ਨਿਰਭਉ ਨੇ, ਤੇ ਮੇਰੇ ਗਰੀਬ ਨਵਾਜ ਦਯਾਨਿਦ ਪਾਤਸ਼ਾਹ ਜੀ ਮਹਾਰਾਜ ਜੀ ਮੁਸਕਰਾ ਪਏ ਸਿੱਖਾਂ ਦੀ ਹਾਲਤ ਵੇਖ ਕੇ, ਤੇ ਸਾਹਿਬ ਜੀ ਵੇਖ ਕੇ ਕਹਿਣ ਲੱਗੇ ਭਾਈ ਬੀਰਬਲ ਦਾ ਵੀ ਕੋਈ ਦੋਸ਼ ਨਹੀਂ, ਇਹ ਸੰਸਾਰ ਦੇ ਵਿਚ ਜਿਹਨੂੰ ਕਿਸੇ ਨੂੰ ਪ੍ਰਭਤਾ ਮਿਲ ਜਾਂਦੀ ਹੈ ਨਾ, ਵਡਿਆਈ ਮਿਲ ਜਾਂਦੀ ਹੈ, ਤੇ ਪ੍ਰਭਤਾ ਨੂੰ ਪ੍ਰਾਪਤ ਕਰਕੇ, ਵਡਿਆਈ ਨੂੰ ਪ੍ਰਾਪਤ ਕਰਕੇ,
ਮਦ ਕਰ ਅੰਗ ਹੁਤ ਮਤ ਬੋਰੇ ਆਪਣੋ ਸਾਹਮਣੇ ਜਾਣੈ ਓਰੇ।
ਕਿਸੇ ਨੂੰ ਵਡਿਆਈ ਮਿਲ ਜਾਂਦੀ ਹੈ ਸੰਸਾਰ ਦੇ ਵਿਚ, ਉਹ ਵਡਿਆਈ ਪ੍ਰਾਪਤ ਕਰਕੇ ਮਤ ਕਰਕੇ ਅੰਨੇ ਹੋ ਜਾਂਦੇ ਨੇ, ਅੱਖਾਂ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਦਿਸਣਾ ਬੰਦ ਹੋ ਜਾਂਦਾ। ਜੇ ਕਿਸੇ ਨੂੰ ਪ੍ਰਭਤਾ ਮਿਲ ਜਾਂਦੀ ਉਹਨੇ ਹੋ ਜਾਂਦੇ ਨੇ ਮਤ ਕਰਕੇ, ਫਿਰ ਉਹ ਮੂਰਖਪੁਣਾ ਠਾਣ ਕੇ ਪਾਪ ਕਰਦੇ ਨੇ। ਗੋਸਵਾਮੀ ਤੁਲਸੀ ਦਾਸ ਜੀ ਨੇ ਵੀ ਲਿਖਿਆ ਹੈ ਰਾਮ ਚਰਿਤਰ ਮਾਨਸ ਵਿਚ ਕਿ ਤੁਲਸੀ ਐਸਾ ਕੋਈ ਨਾ ਜਨਮਿਓ ਜਗ ਮਾਹੀ ਪ੍ਰਭਤਾ ਪਾਏ ਜਾਸ ਮਦ ਨਾਹੀ। ਐਸਾ ਕੋਈ ਜੰਮਿਆ ਹੀ ਨਹੀਂ ਸੰਸਾਰ ਵਿਚ ਜਿਹਨੂੰ ਪ੍ਰਭਤਾ ਮਿਲੀ ਹੋਵੇ ਤੇ ਮਨ ਚ ਮਾਣ ਨਾ ਆਇਆ ਹੋਵੇ। ਪ੍ਰਭਤਾ ਇਨਸਾਨ ਨੂੰ ਭ੍ਰਸ਼ਟ ਕਰਕੇ ਰੱਖ ਦਿੰਦੀ ਹੈ, ਮਾਣ ਇਨਸਾਨ ਨੂੰ ਭਰਮਾ ਕੇ ਰੱਖ ਦਿੰਦਾ ਹੈ। ਮਹਾਰਾਜ ਜੀ ਕਹਿੰਦੇ ਜੇ ਕਿਸੇ ਨੂੰ ਕੋਈ ਪ੍ਰਭਤਾ ਮਿਲ ਜੇ, ਵਡਿਆਈ ਮਿਲ ਜੇ, ਉਹਦੀ ਮਾਤਰਨੀ ਹੋ ਜਾਂਦੀ ਹੈ, ਮੂਰਖ ਬਣ ਕੇ ਫਿਰ ਉਹ ਬੰਦਾ ਪਾਪ ਕਰਨ ਲੱਗਦਾ, ਪਾਪਾਂ ਚ ਪ੍ਰਵਿਰਤ ਹੁੰਦਾ।
ਬਿਨ ਗੁਰ ਸੇਵੇ ਹੋ ਸੰਤਾਪ ਥਾਨਤ ਮੂਰਖ ਬੋਬਿਦ ਪਾਪ।
ਸੇਵਾ ਤੋਂ ਬਿਨਾਂ ਫਿਰ ਇਹਨੂੰ ਸੰਤਾਪ ਲੱਗਦੇ ਨੇ, ਅਨੇਕ ਪ੍ਰਕਾਰ ਦੇ ਦੁੱਖ ਲੱਗਦੇ ਨੇ ਜਿਹੜੇ ਗੁਰੂ ਦੀ ਸੇਵਾ ਨਹੀਂ ਕਰਦੇ, ਹੰਕਾਰ ਕਰਕੇ ਮਾਣ ਕਰਕੇ ਆਪਣੇ ਮਾਣ ਚ ਮੱਤੇ ਰਹਿੰਦੇ ਨੇ, ਉਹਨਾਂ ਨੂੰ ਫਿਰ ਦੁੱਖ ਲੱਗਦੇ ਨੇ। ਇਸ ਪ੍ਰਕਾਰ ਨਾਲ ਉਹ ਮੂਰਖਪੁਣਾ ਹੀ ਠਾਣਦੇ ਨੇ ਔਰ ਅਨੇਕ ਪ੍ਰਕਾਰ ਦੇ ਪਾਪ ਹੀ ਕਰਦੇ ਹਨ।
ਕਰਤ ਸਾਹਿਬੀ ਕੇਤਕ ਦਿਨ ਕੀ ਬਿਸਰ ਜਾਤ ਗਤ ਜਨਮ ਮਰਨ ਕੀ।
ਕਹਿੰਦੇ ਆ ਦੁਨੀਆਂ ਦੀਆਂ ਸਾਹਿਬੀਆਂ ਜਿਹੜੀਆਂ ਨੇ ਕੁਝ ਦਿਨਾਂ ਦੀਆਂ ਹੁੰਦੀਆਂ ਨੇ, ਤੇ ਕੁਝ ਦਿਨਾਂ ਦੀਆਂ ਇਹ ਵਡਿਆਈਆਂ ਪਦਵੀਆਂ ਨੂੰ ਪ੍ਰਾਪਤ ਕਰਕੇ ਇਹਨੂੰ ਆਪਣਾ ਜੰਮਣਾ ਮਰਨਾ ਵੀ ਭੁੱਲ ਜਾਂਦਾ ਵੀ ਮੈਂ ਇੱਕ ਦਿਨ ਮਰ ਜਾਣਾ। ਜਿਹਨੂੰ ਕਿਸੇ ਨੂੰ ਪ੍ਰਭਤਾ ਮਿਲਦੀ ਹੋਏ ਸਮਝਦਾ ਵੀ ਜਿਵੇਂ ਕਦੇ ਮੇਰੀ ਮੌਤ ਹੀ ਨਹੀਂ ਹੋਣੀ। ਪਰ ਕਿੱਡੇ ਕਿੱਡੇ ਵੱਡੇ ਰਾਜੇ ਧਰਮ ਧੁਰੰਧਰ ਜਿਹੜੇ ਆਪਣੇ ਆਪ ਨੂੰ ਕਹਾਉਣ ਵਾਲੇ ਸੀ, ਉਹ ਵੀ ਇਸ ਸੰਸਾਰ ਚ ਨਹੀਂ ਰਹੇ, ਉਹ ਵੀ ਚਲੇ ਗਏ ਆਪਣੀ ਚਾਰ ਦਿਨਾਂ ਦੀ ਨੌਬਤ ਵਜਾ ਕੇ। ਕਬੀਰ ਜੀ ਦੇ ਬਚਨ ਨੇ ਚਾਰ ਦਿਨ ਆਪਣੀ ਨੌਬਤ ਚਲੇ ਬਜਾਏ, ਚਾਰ ਦਿਨ ਆਪਣੀ ਨੌਬਤ ਵਜਾਉਂਦੇ ਨੇ, ਆਖਿਰਕਾਰ ਚਲੇ ਜਾਂਦੇ ਨੇ, ਪਰ ਆਪਣੀ ਪ੍ਰਭਤਾ ਦੇ ਮਾਣ ਚ ਮੱਤਿਆਂ ਨੂੰ ਆਪਣਾ ਜੰਮਣਾ ਮਰਨਾ ਵੀ ਭੁੱਲ ਜਾਂਦਾ ਵੀ ਇੱਕ ਦਿਨ ਅਸੀਂ ਜੰਮ ਕੇ ਮਰ ਕੇ ਖਤਮ ਹੋ ਕੇ ਚਲੇ ਜਾਣਾ। ਇਹਦਾ ਬੀਰਬਲ ਨੂੰ ਵੀ ਆਪਣਾ ਜਨਮ ਤੇ ਮਰਨ ਭੁੱਲਿਆ ਹੋਇਆ।
ਮੈਂ ਦੀਰਘ ਦਰਸੀ ਹੋਏ ਰਹਿ ਅੰਤ ਸਮੇ ਤਨ ਸੰਗ ਨਾ ਮੇਰਾ।
ਕਿਸੇ ਨੂੰ ਪ੍ਰਭਤਾ ਮਿਲਦੀ ਆ ਤੇ ਉਹ ਇੰਨਾ ਅੰਨਾ ਹੋ ਜਾਂਦਾ ਹੰਕਾਰ ਵਿਚ ਆ ਕੇ ਵੀ ਉਹ ਆਪਣੀ ਦੀਰਘ ਦ੍ਰਿਸ਼ਟੀ ਨਾਲ ਇਹ ਵਿਚਾਰ ਕਰਕੇ ਨਹੀਂ ਵੇਖਦਾ, अपने अंतशकरण विच झाती मार के नहीं वेखदा भी यह जो कुछ मैं जोड़ रहा आ जिहड़ियां पदवियां ने दुनिया दे मान वड्याईयां ने यह मेरे नाल नहीं जाने। दीर्घदर्शी होके कदे दी विचार नहीं करदा कि आ जिहड़ी कुर्सी ते मालक बन के मैं बैठा यह कुर्सी मेरे नाल थोड़ी जानी है। यह वड्याई जिन्हों मैं प्राप्त करके अन्ना हो रहा है वड्याईयां मेरे नाल नहीं निभणियां परलोक विच। दीर्घदर्शी होके वह मानी हंकारी बंदे इस गल दी विचार नहीं करदे कि दुनिया दियां इह वड्याईयां मान जिहड़े ने इह नाल नहीं चलने।
ओ चिक गह आए जिरवाणा नगन इकाकी करै पियाणा।
कहंदे इहो जे जिहड़े वड्डे वड्डे लोग हुंदे ने फिर जदों अचन चेत अचानक जरवाणे मौत दे फरिश्ते आके नूं पकड़ लैंदे ने ना केसां तों ते फिर इनू नंगे पैरी टोर के लैके जांदे भी चल नंगे पैरी तेन नंगे पैरी लैके जाना। उदो फिर उन्होंने अगे हाथ जोड़ के जीजड़िया कटदा पछतावा करदा। महाराज गुरु कलगीधर दे बचन ने माते मतंग जरे जर संग अनूप उतंग सुरंग सवारे उत तुरंग कुरंग से कूदत पौन के गौन को जात निवारे भारी पुजान के भूप पली बिद न्यावत शीस न जात बिचारे एते पए तो कहां पए पूपत अंत को नांगे ही पाए पधारे। नंगे पैरी फिर उन्होंने जाना पैंदा भावे एडा वड्डा बादशाह होवे। पातशाह गुरु अमरदास साहब कहंदे जदों जरवाणे लैके जांदे ने जीव नूं फिर पदवियां इत्थे ही रह जांदियां मलकीतां इत्थे ही रह जांदियां जिन्हां ते माण करके कहंदा मेरी पदवी मैं वजीर हां मैं दीवान हां मैं नौ रत्ना च इक रतन हां इह माण करदा ना बंदा। जदों जरवाणे लैके जांदे ने फिर नंगे पैरी टोर के लैके जांदे ने।
पिखे न जब लो नायन माने पहुंची जर तन पियाणा।
महाराज जी कहंदे जदों तक वेखदा नहीं ना उदों तक मनदा नहीं। जदों दिसदे ने ना जरवाणे खड़े सामने जमदूत फिर इह मनदा हथ जोड़ के भी हां हुण मैं चलिया फिर पछतावा करदा कहंदे जर जिहड़ी आ बुढ़ेपा जिहड़ा ਉਹ ਬੀਰਬਲ ਤੇ ਵੀ ਆਇਆ। ਬੀਰਬਲ ਵੀ ਬੁੱਢਾ ਹੋ ਚੁੱਕਾ ਸੀ। ਮਹਾਰਾਜ ਕਹਿੰਦੇ ਜਿਹੜਾ ਜਰ ਬੁਢੇਪਾ ਹੈ ਇਹਦੇ ਤੇ ਆਇਆ ਹੋਇਆ ਪਰ ਇਹ ਜਾਣਦਾ ਨੀ ਵੀ ਇੱਕ ਦਿਨ ਇਹਨੇ ਮਰ ਵੀ ਜਾਣਾ। ਬੁਢੇਪੇ ਤੋਂ ਬਾਅਦ ਮੌਤ ਹੀ ਆਇਆ ਕਰਦੀ ਹੈ ਨਾ ਸੁਭਾਵਿਕ ਹੈ ਕਿ ਬੁਢੇਪੇ ਤੋਂ ਬਾਅਦ ਫਿਰ ਕਾਲ ਹੀ ਆਉਂਦਾ। ਜਵਾਨੀ ਬਚਪਨ ਤੋਂ ਬਾਅਦ ਜਵਾਨੀ ਜਵਾਨੀ ਤੋਂ ਬੁਢੇਪਾ ਬੁਢੇਪੇ ਤੋਂ ਮੌਤ ਹੀ ਆਉਂਦੀ ਹੈ। ਇਹਨੂੰ ਆਪਣੀ ਮੌਤ ਦਾ ਖਿਆਲ ਨਹੀਂ ਵੀ ਇੱਕ ਦਿਨ ਇਹਨੇ ਵੀ ਮਰ ਜਾਣਾ ਕਾਹਦਾ ਮਾਣ ਕਰੀ ਬੈਠਾ ਮਨ ਦੇ ਵਿਚ।
ਬਿਰਮਿਓ ਮਾਇਆ ਮੋਜੋ ਮਿੱਠਾ ਪਰਚਿਓ ਚਿਤ ਬੰਤਾ ਸੁਤੀਠਾ।
ਮਾਇਆ ਦੇ ਮੋਹ ਦੇ ਵਿਚ ਬਿਰਮਿਆ ਹੋਇਆ ਭਰਮਿਆ ਹੋਇਆ ਪਰਿਵਾਰ ਨੂੰ ਸਾਕ ਸਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਮਿੱਠਾ ਸਮਝ ਕੇ ਉਨ੍ਹਾਂ ਨਾਲ ਹੀ ਜੱਫਾ ਪਾਈ ਬੈਠਾ। ਅਸਲ ਗੱਲ ਨੂੰ ਨੀ ਜਾਣਦਾ ਕਿ ਆਖਿਰਕਾਰ ਇਕ ਦਿਨ ਇਨ੍ਹਾਂ ਸਾਰਿਆਂ ਨੂੰ ਛੱਡ ਕੇ ਨੇ ਚੱਲਿਆ ਜਾਣਾ। ਇਹ ਪਦਵੀਆਂ ਇੱਥੇ ਧਰੀਆਂ ਧਰਾਈਆਂ ਰਹਿ ਜਾਣੀਆਂ ਨੇ। ਇਹਦੇ ਤੋਂ ਪਹਿਲਾਂ ਵੀ ਕਈ ਬੀਰਬਲ ਹੋ ਕੇ ਚਲੇ ਗਏ ਤੇ ਹੁਣ ਵੀ ਜਾ ਰਹੇ ਨੇ। ਇਹਦੇ ਤੋਂ ਬਾਅਦ ਵੀ ਇਹਦੀ ਥਾਂ ਤੇ ਬੈਠਣ ਵਾਲੇ ਕਈਆਂ ਨੇ ਆ ਜਾਣਾ। ਇਹ ਗੱਲ ਨੂੰ ਆਪਣੇ ਹਿਰਦੇ ਚ ਨਹੀਂ ਜਾਣਦਾ।
ਸੁਣ ਸਿੱਖਣ ਪੁਨ ਬੂਜਨ ਠਾਨੇ ਇਸ ਕੋ ਕਿਮ ਉਪਾਵਾਮ ਜਾਣੇ।
ਸਤਿਗੁਰੂ ਗੁਰੂ ਅਮਰਦਾਸ ਜੀ ਨੇ ਬਚਨ ਕਹੇ ਸੁਣ ਕੇ ਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਜੀ ਆਪ ਜੀ ਜੋ ਕਹਿ ਰਹੇ ਹੋ ਬਿਲਕੁਲ ਸੱਚ ਕਹਿ ਰਹੇ ਹੋ ਪਰ ਹੁਣ ਇਹਦਾ ਉਪਾਅ ਕੀ ਕਰੀਏ। ਜਿਹੜੀ ਆ ਬਲਾ ਸਿਰ ਤੇ ਬੈਠੀ ਹੈ ਬੀਰਬਲ ਤਾਂ ਆਪਣੇ ਦਰਵਾਜੇ ਬੂਹਰੇ ਬੈਠਾ ਉਹ ਤਾਂ ਇੱਥੇ ਲਾਗੇ ਬੈਠਾ ਪੈਸੇ ਮੰਗਾਈ ਜਾਂਦਾ। ਮਹਾਰਾਜ ਹੁਣ ਕਿਰਪਾ ਕਰੋ ਇਹ ਦੱਸੋ ਵੀ ਇਹਦਾ ਉਪਾਅ ਕੀ ਕਰੀਏ।
ਕਰੈ ਅਵਗਿਆ ਦੇ ਬਿਖਾ ਦੋ ਜਿਸ ਕੋ ਗੁਰ ਮਹਿਮਾਨ ਯਾਦ।
ਜੇ ਅਸੀਂ ਇਹਦੀ ਅਵਗਿਆ ਕੀਤੀ ਇਹਦਾ ਹੁਕਮ ਨਾ ਮੰਨਿਆ ਤੇ ਸਾਨੂੰ ਦੁੱਖ ਦੇਗਾ। ਇਹ ਤਾਂ ਇਹੋ ਜਿਹਾ ਪਾਪੀ ਆ ਵੀ ਇਹਨੂੰ ਨਾ ਤਾਂ ਗੁਰੂ ਦੀ ਮਹਿਮਾ ਪਤਾ ਤੇ ਨਾ ਹੀ ਇਹਨੂੰ ਗੁਰੂ ਯਾਦ ਹੈ। ਇਹਨੂੰ ਤਾਂ ਪਰਮੇਸ਼ਰ ਵੀ ਚੇਤੇ ਨਹੀਂ ਹੋਣਾ। ਮਹਾਰਾਜ ਜਿਹੋ ਜਿਹਾ ਹੰਕਾਰੀ ਆ ਬੀਰਬਲ ਵੀ ਇਹਨੂੰ ਤਾਂ ਰੱਬ ਵੀ ਯਾਦ ਨਹੀਂ ਹੋਣਾ। ਜੇ ਇਹਦੀ ਆਗਿਆ ਅਸੀਂ ਨਾ ਮੰਨੀ ਤੇ ਸਾਨੂੰ ਦੁਖਦਾਈ ਹੋ ਕੇ ਦੁੱਖ ਦੇਵੇਗਾ।
ਸਹਿਜ ਸੁਭਾਅ ਇੱਕ ਸਤਿਗੁਰ ਬੋਲੇ ਨਿਸ਼ਚੇ ਰੱਖੋ ਕਿਉਂ ਮਨ ਡੋਲੇ।
ਬੇਨਤੀ ਸੁਣ ਕੇ ਸੁਭਾਵਕ ਸਤਿਗੁਰੂ ਜੀ ਬੋਲੇ ਕਹਿਣ ਲੱਗੇ ਭਾਈ ਨਿਸ਼ਚਾ ਰੱਖੋ ਕਿਉਂ ਮਨ ਡਾਵਾ ਡੋਲ ਕਰਦੇ ਹੋ। ਆਪਣੇ ਮਨ ਨੂੰ ਕਿਉਂ ਡਲਾਉਂਦੇ ਹੋ। ਡੋਲਣਾ ਨਹੀਂ ਗੁਰੂ ਤੇ ਭਰੋਸਾ ਰੱਖੀਦਾ ਵੀ ਜੋ ਗੁਰੂ ਕਰੇਗਾ ਭਲਾ ਕਰੇਗਾ। अपने हिरदे विच डावा डोल ना होवो, अपने हिरदे दे निश्चे डावा डोल ना करो।
देखो कहा करै करतार, सिर लागे ता समझे गवार।
कहंदे वेखो करतार की करदा, होना ता ओ है जो करतार ने करना, इहदे कीतियां की होना, जो करतार करेगा वो होवेगा। करतार दी रजा वेखो, करतार दे रंग वेखो की करदा। इस गवार नूं उदों समझ आएगी जदों इहदे सिर विच पवेगी, जिहदी तुसीं गल करदे नूं उदों समझ आएगी जदों इहदे सिर विच पवेगी।
जाए बिलो को ते तुम दो कहे वार्ता सुनिए तो।
कहंदे बस तुसीं वेखदे जालो होएगा की, तुसीं डरो ना, तुहानूं ना ही रुपये देण दी लोड़ है। महाराज कहंदे वेखो परमेशर की करदा। गुरु साहब तां हुण त्रिकाल दर्शी नूं उहनां नूं पता आउण वाले समें च की होणा। इंसान अलपग हुंदा, इस करके छेती डोल जांदा है, ते डोलदा होया फिर बड़ियां मिन्नतां करदा, महाराज की होवेगा की बनेगा। गुरु तां जाणदा की होणा की बनना। सतगुरु जी भविखत गल जाणदे सी वी की होणा, इस करके कहंदे भाई वेखो करतार की करदा, होएगा तां उह जो परमेशर नूं भावेगा।
जाए बिलो को ते तुम दो।
महाराज जी कहंदे तुसी जाओ दोवें जने, ते उत्थे जाके ओले होके वेखो भी उत्थे बीरबल की कर रहा है।
करै वार्ता सुनिए तो।
की गल्लां करदा है, ते जेड़ियां भी गल्लां करदा ओ गल्लां आके सानू दसो भी ओ की कह रहा है।
आए समान गए तत्काल, बैठे जेठा पौर मिसाला।
उसे वेले सतगुरां दा हुक्म सुन के दो सिख गए, उत्थे पहुंचे ने जिथे बीरबल दा दरवाजा है, जिथे बीरबल गल्लां करदा सी दवान ला के, उत्थे नेड़े चले गए दोवें सिख जाके, उथे सिपाहियां विच ही रल के बैठ गए।
जिस छिन अकबर को परवानो, आए बड तूरन ता छानो।
उधरों बादशाह अकबर दा परवाना, शाही परवाना, परवाने दा मतलब है हुक्मनामा। परवाना जेड़ा सी बादशाह दा, ओ इन्ने नूं बड़ी छेती नाल इक सिपाही लै के दौड़ के बीरबल दे कोल आवण लगा।
आए बड तूरन छाने,
बड़ी छेती नाल काली नाल चल के आवण लगा परवाना लै के।
पन्यो बीरबल सो तिन नरन, इस पुर मैं गन खतरी न बरन।
बीरबल उस वेले कह रहा सी अपने साथियां नूं, उधरो अकबर दा परवाना आ रहा है, इधर बीरबल अपने साथियां नूं कह रहा सी भी इस नगर दे विच बड़े खतरियां दे वरना दे घर ने।
अब लो हुक्म मान न आए, संध्या परी सुसमा बिताए।
खतरी मेरा हुक्म मान के हाले तक नहीं आए मैनू पैसे देण, आ शाम पै गई, सवेर दे असीं इत्थे बैठे आ, शाम पै गई है, संध्या दा समा हो गया है, हाले तक ए खत्री मेरे कोल पैसे लैके नहीं आए। लगदा इन्हां नूं मेरा डर नहीं जापदा, ए मेरे तो डरदे नहीं, इन्हां नूं मेरा भय नहीं आउंदा। हाले तक इन्हां चो कोई भी खत्री पैसा लैके मेरे कोल नहीं आया।
हुक्म आप को सो करै, जाए तिनो टिक के इत करै।
सिपाही कहण लगे बीरबल नूं, कहण लगे महाराज हुण जिवें तुहाडा हुक्म होवे असीं करदे आं, जो तुसी हुक्म करोगे असी टलांगे नहीं। जे तुसी कहंदे हो ते असी इन्हां खत्रियां दे घर जाके उन्हां नूं ताड़ के पैसे लै आउने। महाराज तुहाडा हुक्म चाहिदा सानू, तुहाडी आग्या चाहीदी है, असी तां तुहाडा हुक्म सुन के जावांगे, नहीं टलांगे।
कहो बीरबल अब निस परी, प्राप्त मुकाम करें इस पुरी।
बीरबल ने जदों सिपाहियां दी गल सुनी ते सुन के कहण लगा भी हुण काल ना करो, हुण तां रात पै चली है, ते हुण तुसी नगर च जाओगे ते लोकां दी भाल नहीं होनी, ते आपां सवेरे होवेगी, कल दिन चढ़ेगा ते फिर वेखांगे, कल सवेरे आपां इसे नगर विच ही डेरा करांगे, आपां भी नहीं जांदे जदों तक इह पैसे नहीं ना दिंदे, उदों तक आपां भी नहीं जाणा इत्थों, कल दा दिन आपां इसे नगर दे विच ही डेरा करांगे, और इन्हां पिंड वालियां नूं सबक सिखावांगे।
सब सब को गह के मंगवावे,
उदों कल्ले कल्ले खत्री नूं फड के फिर मैं मंगवावांगा अपने कोल।
आए तां हुक्म मान कर आवे,
जे हुक्म मान के आ गए तां ठीक है, नहीं ते फिर तुसी जाओगे, सारी सिपाही जाणगे, फौज जाएगी, आपे इन्हां खत्रियां नूं फिर बन बन के मेरे कोल लियाउणगे।
पयो सिमर सिख सुन कर आए, ਬਿਗੜੈ ਪ੍ਰਾਤੀ ਗੁਣ ਬਚਾਏ।
ਇਹ ਤਾਂ ਇੰਨੇ ਨੂੰ ਰਾਤ ਪੈ ਗਈ, ਉਹ ਸਿੱਖਾਂ ਨੇ ਸਾਰੀ ਗੱਲ ਸੁਣ ਲਈ ਜੋ ਬੀਰਬਲ ਨੇ ਕਹੀ ਕਿ ਕੱਲ ਨੂੰ ਆਪਾਂ ਇੱਥੇ ਹੀ ਡੇਰਾ ਕਰਨਾ, ਕੱਲ ਦਿਨ ਚੜਿਆ। ਉਹ ਦੋਵੇਂ ਸਿੱਖ ਗੁਰੂ ਸਾਹਿਬ ਕੋਲ ਵਾਪਸ ਆਏ, ਧੰਨ ਗੁਰੂ ਅਮਰਦਾਸ ਸਾਹਿਬ ਜੀ ਨੂੰ ਆ ਕੇ ਉਨ੍ਹਾਂ ਨੇ ਸਾਰੀ ਗੱਲ ਦੱਸੀ ਜੋ ਉੱਥੇ ਹੋਈ, ਜੋ ਬੀਰਬਲ ਨੇ ਕਿਹਾ ਵੀ ਉਹਨੇ ਕੱਲ ਨੂੰ ਇੱਥੇ ਹੀ ਰਹਿਣਾ, ਇੱਥੇ ਰਹਿ ਕੇ ਕਹਿੰਦਾ ਮੈਂ ਪੈਸੇ ਲੈ ਕੇ ਹੀ ਜਾਣਾ, ਤੇ ਉਹ ਸਾਰੀ ਗੱਲ ਸਿੱਖਾਂ ਨੇ ਆ ਕੇ ਗੁਰੂ ਸਾਹਿਬ ਨੂੰ ਦੱਸੀ।
ਕਹਿ ਸ੍ਰੀ ਅਮਰ ਮੁਕਾਮ ਨਾ ਹੋਏ, ਬੇਗਿਆ ਤੇ ਗਮ ਨਾ ਸੋਏ।
ਹੱਸਦਿਆਂ ਕਹਿਣ ਲੱਗੇ ਸਿੱਖੋ ਫਿਕਰ ਨਾ ਕਰੋ, ਸਵੇਰ ਹੁੰਦਿਆਂ ਤੇ ਇਹਨੇ ਇੱਥੇ ਰਹਿਣਾ ਹੀ ਕੋਈ ਨੀ, ਇੱਥੇ ਦਾ ਡੇਰਾ ਹੋਣਾ ਹੀ ਨੀ, ਤੁਸੀਂ ਕੋਈ ਡਰੀ ਜਾਂਦੇ ਹੋ। ਕਹਿੰਦਾ ਮੈਂ ਡੇਰਾ ਕਰਨਾ, ਤੂੰ ਇਹਦਾ ਮਤਲਬ ਇਹ ਥੋੜੀ ਵੀ ਉਹ ਇੱਥੇ ਡੇਰਾ ਕਰੇਗਾ, ਉਹਦੇ ਚਾਹਣ ਨਾਲ ਕੀ ਹੋਣਾ, ਹੋਣਾ ਤਾਂ ਉਹ ਹੈ ਜਿਹੜਾ ਕਰਤਾਰ ਨੂੰ ਪਾਉਂਦਾ। ਕੱਲ ਤਾਂ ਉਹਨੇ ਇੱਥੇ ਰਹਿਣਾ ਹੀ ਨੀ ਡੇਰਾ ਕਰਨ ਜੋਗੇ, ਉਹਨੂੰ ਸਮਾਂ ਹੀ ਨੀ ਮਿਲਣਾ।
ਚਿੰਤਾ ਚਿਤ ਬਿਖੈ ਵਿਚਾਰੋ,
ਤੁਸੀਂ ਆਪਣੇ ਚਿੱਤ ਵਿੱਚ ਚਿੰਤਾ ਨਾ ਕਰੋ।
ਰਹੋ ਆਨੰਦਤ ਸਦਨ ਸੇਦਾਰੋ,
ਆਨੰਦ ਵਿੱਚ ਰਹੋ, ਆਪਣੇ ਘਰ ਦੇ ਵਿੱਚ ਆਨੰਦ ਨਾਲ ਜਾਓ। ਬੀਰਬਲ ਕੱਲ ਇੱਥੇ ਡੇਰਾ ਕਰਨ ਹੀ ਨੀ ਲੱਗਾ।
ਸੁਣਿਓ ਬੀਰਬਲ ਜਬੈ ਪਰਵਾਨਾ, ਲਿਖੀ ਜਿਸੀ ਮੈਂ ਸ਼ੀਗਰ ਮਹਾਨਾ।
ਇਹਨੂੰ ਰਾਤ ਦੇ ਸਮੇਂ ਹੀ ਪਰਵਾਨਾ ਆ ਗਿਆ, ਬਾਦਸ਼ਾਹ ਅਕਬਰ ਦਾ ਭੇਜਿਆ ਹੋਇਆ ਪਰਵਾਨਾ, ਬੀਰਬਲ ਦੇ ਨਾਂ ਤੇ ਲਿਖਿਆ ਹੋਇਆ ਸੀ ਕਿ ਬੀਰਬਲ ਜਿੰਨੀ ਛੇਤੀ ਹੋ ਸਕੇ ਸ਼ੀਗਰਤਾ ਸਮੇਤ ਤੈਨੂੰ ਇੱਥੋਂ ਮੁਹਿੰਮ ਕਰਨ ਵਾਸਤੇ ਪੱਛਮ ਤੇ ਜਾਣਾ ਪੈਣਾ, ਜਿੰਨਾ ਛੇਤੀ ਹੋ ਸਕੇ ਹੁਣ ਤੂੰ ਰਸਤੇ ਚ ਡੇਰਾ ਨਾ ਕਰ, ਜਿੰਨਾ ਛੇਤੀ ਹੋ ਸਕਦਾ ਤੂੰ ਇਸ ਜਗ੍ਹਾ ਤੋਂ ਚੱਲ ਕੇ ਅੱਗੇ ਨੂੰ ਤੁਰ ਜਾ।
ਤਿਸੀ ਦੇਸ਼ ਪਾ ਦੁੰਦ ਕਨੇਰਾ, ਲੋਟ ਕੋਟ ਲੀਨੋ ਡਲ ਡੇਰਾ।
ਦੇਸ਼ ਵਿੱਚ ਤੂੰ ਜਾ ਰਿਹਾ, ਉਸ ਦੇਸ਼ ਵਿੱਚ ਬੜਾ ਦੁੰਦ ਮਚਿਆ ਹੋਇਆ, ਲੁੱਟਾਂ ਖਸੁੱਟਾਂ ਹੋ ਰਹੀਆਂ ਨੇ, ਪਰਜਾ ਬਾਗੀ ਹੋ ਗਈ ਆ, ਸਭ ਇੱਕ ਦੂਜੇ ਨੂੰ ਲੁੱਟ ਰਹੇ ਨੇ। ਉੱਥੇ ਜਾ ਕੇ ਜਿੰਨਾ ਛੇਤੀ ਹੋ ਸਕੇ ਬੀਰਬਲ ਤੂੰ ਪਹੁੰਚ ਕੇ ਜਾ ਕੇ ਪ੍ਰਬੰਧ ਕਰਨਾ ਹੈ।
ਮੈਂ ਕਿਤ ਠਹਿਰ ਮੁਕਾਮ ਕਰੀ ਜਾ, ਦੀ ਮਜਲਾ ਤੇ ਤੈ ਪਹੁੰਚੈ।
ਛੇਤੀ ਹੋ ਸਕੇ ਰਸਤੇ ਵਿੱਚ ਕਿਤੇ ਡੇਰਾ ਨੀ ਕਰਨਾ, ਲੰਮੀਆਂ ਲੰਮੀਆਂ ਮਜਲਾਂ ਮਾਰ ਕੇ ਪੈਂਡਾ ਤੈ ਕਰਕੇ ਉੱਥੇ ਜਾ।
ਕਰੋ ਜਾਏ ਸਰ ਲੜੋ ਕਨੇਰੇ, ਦੀਰਘ ਲਸ਼ਕਰ ਹੈ ਸੰਗ ਤੇਰੇ।
ਨਾਲ ਬੜਾ ਵੱਡਾ ਲਸ਼ਕਰ ਹੈ ਤੈਨੂੰ ਕੋਈ ਪਰਵਾਹ ਨਹੀਂ, ਤੇ ਫੌਜ ਲੈ ਜਾ ਆਪਣੇ ਨਾਲ ਉਸ ਇਲਾਕੇ ਵਿੱਚ, ਛੇਤੀ ਨਾਲ ਡੇਰਾ ਨੀ ਕਰਨਾ ਰਸਤੇ ਚ ਕਿਤੇ, ਬਿਨਾਂ ਦੇਰੀ ਤੋਂ ਇੱਥੋਂ ਚਲਾ ਜਾ ਔਰ ਉੱਥੇ ਦੇਸ਼ ਵਿੱਚ ਜਾ ਕੇ ਉੱਥੋਂ ਦਾ ਬੰਦੋਬਸਤ ਸੰਭਾਲਣਾ ਕਰ।
ਸੁਣ ਇਸ ਮੈਂ ਤਿਆਰੀ ਕਰਵਾਈ, ਬੜੀ ਪ੍ਰਾਤੇ ਹੋਏ ਚੜਾਈ।
ਬੀਰਬਲ ਕਹਿੰਦਾ ਸੀ ਵੀ ਕੱਲ ਆਪਾਂ ਇੱਥੇ ਡੇਰਾ ਕਰਨਾ, ਰਾਤੋ ਰਾਤ ਹੀ ਉਹਨੂੰ ਤਿਆਰੀਆਂ ਕਰਨੀਆਂ ਪੈ ਗਈਆਂ ਵੀ ਸਵੇਰੇ ਆਪਾਂ ਚੱਲਣਾ। ਫੌਜ ਨੂੰ ਕਹਿ ਦਿੱਤਾ ਵੀ ਸਵੇਰੇ ਛੇਤੀ ਦਿਨ ਚੜਨ ਤੋਂ ਪਹਿਲਾਂ ਹੀ ਆਪਾਂ ਇੱਥੋਂ ਚੱਲਿਆ ਜਾਣਾ।
ਸਭ ਲਸ਼ਕਰ ਮੈਂ ਸੁਧ ਕਰ ਦੀਨ, ਨਿਸਾ ਬਿਤਾਵਨ ਤੇ ਥਾਕੀ।
ਫੌਜ ਦੇ ਵਿੱਚ ਸੁਨੇਹਾ ਭੇਜ ਦਿੱਤਾ ਬੀਰਬਲ ਨੇ ਵੀ ਰਾਤ ਆਪਾਂ ਬਤੀਤ ਕਰਨੀ ਹੈ ਇੱਥੇ, ਕੱਲ ਸਵੇਰੇ ਇਸ ਵਕਤ ਹੀ ਆਪਾਂ ਇੱਥੋਂ ਚਾਲੇ ਪਾ ਕੇ ਅੱਗੇ ਨੂੰ ਜਾਣਾ ਮੁਹਿੰਮ ਕਰਨ ਲਈ।
ਭੋਰ ਤੇ ਬਜੇ ਨਗਾਰੇ, ਸੁਣ ਸਭ ਦੀਨ ਤੁਰੰਗਨ ਡਾਰੇ।
ਬੀਰਬਲ ਦਾ ਹੁਕਮ ਪਹੁੰਚ ਗਿਆ ਸਾਰੀ ਫੌਜ ਵਿੱਚ, ਅਗਲਾ ਦਿਨ ਚੜਿਆ ਹੀ ਹੈ, ਸਵੇਰ ਹੋਣ ਤੋਂ ਪਹਿਲਾਂ ਹੀ ਨਗਾਰੇ ਕੂਚ ਦੇ ਵੱਜ ਗਏ, ਕੂਚ ਦੇ ਚਾਲੇ ਦੇ ਨਗਾਰੇ ਵੱਜ ਕੇ ਫੌਜਾਂ ਨੇ ਤਿਆਰੀਆਂ ਕਰ ਲਈਆਂ ਤੇ ਚੱਲ ਪਏ।
ਆਪ ਚੜਨ ਕੀ ਤਿਆਰੀ ਕੀਨ, ਚਲਿਓ ਪ੍ਰਸੰਗ ਤਬੈ ਖਤਰੀਨ।
ਆਪ ਵੀ ਇਹਨੇ ਚੱਲਣ ਦੀ ਤਿਆਰੀ ਕੀਤੀ, ਆਪ ਵੀ ਬੀਰਬਲ ਆਪਣੀ ਸਵਾਰੀ ਤੇ ਸਵਾਰ ਹੋਣ ਲੱਗਾ ਤੇ ਫਿਰ ਉਹ ਪ੍ਰਸੰਗ ਚੱਲ ਪਿਆ। ਗੋਇੰਦਵਾਲ ਸਾਹਿਬ ਚ ਜਿਹੜੇ ਖੱਤਰੀ ਰਹਿੰਦੇ ਸੀ ਉਹਨਾਂ ਖੱਤਰੀਆਂ ਦੀ ਫਿਰ ਗੱਲ ਚੱਲ ਪਈ।
ਇਸ ਪੁਰ ਕੇ ਨਾ ਚੱਲ ਕਰ ਆਏ, ਨਹੀਂ ਰਜਤ ਪਣ ਕਿਨੋ ਪਛਾਏ।
ਕਹਿਣ ਲੱਗੇ ਬੀਰਬਲ ਨੂੰ ਕਿ ਮਹਾਰਾਜ ਇਸ ਨਗਰ ਗੋਇੰਦਵਾਲ ਸਾਹਿਬ ਦੇ ਜਿਹੜੇ ਲੋਕ ਨੇ ਖੱਤਰੀ ਉਹ ਨਹੀਂ ਆਏ ਚੱਲ ਕੇ, ਉਹਨਾਂ ਨੇ ਆ ਕੇ ਰੁਪਈਏ ਭੇਟ ਨਹੀਂ ਕੀਤੇ।
ਕਿਸ ਅਲੰਬ ਹੰਕਾਰ ਕਰਨ ਤੇ ਬਡੋ ਆਪ ਤੇ ਕਿਸੇ ਲਖਨ ਤੇ।
ਪਤਾ ਨੀ ਕਿਹਦੇ ਆਸਰੇ ਕਰਕੇ ਹੰਕਾਰ ਕਰਕੇ ਬੈਠੇ ਨੇ ਵੀ ਆਇਆ ਹੀ ਨੀ ਕੋਈ ਖੱਤਰੀ ਪੈਸਾ ਦੇਣ ਵਾਸਤੇ। ਜਾਪਦਾ ਏ ਤੁਹਾਡੇ ਨਾਲੋਂ ਵੀ ਕਿਸੇ ਦੂਜੇ ਨੂੰ ਵੱਡਾ ਸਮਝਦੇ ਨੇ, ਤੁਹਾਡੇ ਤੋਂ ਵੱਡਾ ਕੌਣ ਹੋਣਾ ਬੀਰਬਲ ਜੀ, ਇਹ ਤਾਂ ਤੁਹਾਡੇ ਨਾਲੋਂ ਵੀ ਕਿਸੇ ਨੂੰ ਵੱਡਾ ਸਮਝਦੇ ਨੇ ਜਿਹਦਾ ਆਸਰਾ ਕਰਕੇ ਪੈਸਾ ਦੇਣ ਵਾਸਤੇ ਕੋਈ ਖੱਤਰੀ ਚੱਲ ਕੇ ਨਹੀਂ ਆਇਆ।
ਇਸ ਤੇ ਤਰਾਸ ਨਾ ਧਰੈ ਹਕਮ ਤੁਮਾਰੋ, ਕਹਿ ਕੇ ਹਮ ਤੇ ਲੇਰੋ ਆਹਾਰੋ।
ਕਿਹਨੂੰ ਆਪਣੇ ਤੋਂ ਵੱਡਾ ਸਮਝਦੇ ਨੇ ਕਿ ਜਿਹਦੀ ਸ਼ਹਿ ਕਰਕੇ ਤੇਰਾ ਡਰ ਹੀ ਨਹੀਂ ਮੰਨਦੇ। ਇੱਥੋਂ ਤੱਕ ਕਹਿ ਗਏ ਨੇ ਵੀ ਸਾਡੇ ਕੋਲ ਭੋਜਨ ਲੈ ਲੈ, ਪੈਸੇ ਨਹੀਂ ਅਸੀਂ ਦੇਣੇ, ਲੰਗਰ ਚਾਹੀਦਾ ਅਸੀਂ ਉਹ ਦੇਣ ਨੂੰ ਤਿਆਰ ਹਾਂ। ਇਥੋਂ ਤੱਕ ਤੈਨੂੰ ਜਵਾਬ ਦੇ ਕੇ ਗਏ ਨੇ, ਤੇਰਾ ਡਰ ਹੀ ਨੀ ਮੰਨਦੇ, ਤੇਰਾ ਭੈ ਹੀ ਨੀ ਮੰਨਦੇ।
ਸੁਣ ਕਰਕੇ ਉਹ ਵੀਰ ਬਲ ਤਬੈ ਭਈ ਸ਼ੀਗਰ ਚਾਲੇ ਚੜ ਅਬੈ।
ਬੀਰਬਲ ਬੋਲਿਆ, ਕਹਿਣ ਲੱਗਾ ਵੀ ਹੁਣ ਆਪਾਂ ਇੱਥੇ ਰੁਕ ਨੀ ਸਕਦੇ, ਆਪਣੇ ਕੋਲ ਰੁਕਣ ਦਾ ਟਾਈਮ ਹੀ ਨਹੀਂ ਹੈ, ਹੁਣ ਤਾਂ ਆਪਾਂ ਨੂੰ ਸ਼ੀਘਰ ਤਾਈ ਨਾਲ ਇੱਥੋਂ ਚੱਲਣਾ ਪੈਣਾ, ਕਿਉਂਕਿ ਉੱਥੇ ਜਾ ਕੇ ਮੁਹਿੰਮ ਕਰਨੀ ਹੈ।
ਅਟਕੇ ਆਵੇ ਜਬ ਇਸ ਪੁਰ ਕੋ ਕਰੇ ਬਿਲੋਕਨ ਤਬ ਹਮ ਗੁਰ ਕੋ।
ਆਪਾਂ ਵਾਪਸ ਮੁੜ ਕੇ ਇੱਥੋਂ ਹੀ ਲੰਘਣਾ, ਤੇ ਜਦੋਂ ਵਾਪਸੀ ਇੱਥੋਂ ਲੰਘ ਕੇ ਜਾਵਾਂਗੇ, ਉਦੋਂ ਵੇਖਾਂਗੇ ਵੀ ਕਿਹੜਾ ਗੁਰੂ ਹੈ ਇਹਨਾਂ ਦਾ, ਜਿਹਦੇ ਮਨ ਤੇ ਮਾਣ ਕਰਕੇ, ਜਿਹਨੂੰ ਮੇਰੇ ਤੋਂ ਵੀ ਵੱਡਾ ਸਮਝ ਕੇ ਮੇਰੇ ਕੋਲ ਪੈਸੇ ਦੇਣ ਨਹੀਂ ਆਏ। ਜਦੋਂ ਵਾਪਸ ਮੁੜਾਂਗਾ ਨਾ, ਉਦੋਂ ਵੇਖਾਂਗਾ ਮੈਂ ਇਹਨਾਂ ਦੇ ਗੁਰੂ ਨੂੰ ਵੀ, ਤੇ ਇੱਥੇ ਜਿਹੜੇ ਖੱਤਰੀ ਰਹਿੰਦੇ ਨੇ ਉਹਨਾਂ ਨੂੰ ਵੀ ਵੇਖਾਂਗਾ।
ਅਬ ਤੇ 10 ਗੁਣਾ ਧਨ ਲੈ ਅਪਰ ਸਜਾਏ ਕਛੂ ਇਹਨਦੇ।
ਹੁਣ ਤਾਂ ਮੈਂ 1-1 ਰੁਪਈਆ ਮੰਗਦਾ ਸੀ ਨਾ, ਹੁਣ ਜਦੋਂ ਮੈਂ ਵਾਪਸੀ ਦੁਬਾਰਾ ਆਵਾਂਗਾ, 10-10 ਗੁਣਾ ਲਵਾਂਗਾ ਇਹਨਾਂ ਕੋਲੋਂ, 10-10 ਰੁਪਈਏ ਕੱਲੇ ਘਰ ਕੋਲੋਂ ਲਵਾਂਗਾ, ਤੇ ਨਾਲੇ ਇਹਨਾਂ ਨੂੰ ਸਜ਼ਾ ਵੀ ਦਿਆਂਗਾ ਵੀ ਇਹਨਾਂ ਨੇ ਮੇਰਾ ਹੁਕਮ ਨਹੀਂ ਮੰਨਿਆ, ਇਹਨਾਂ ਨੂੰ ਸਜ਼ਾ ਵੀ ਦੇਵਾਂਗਾ।
ਮੈਂ ਰਾਖੀ ਮੇਰੀ ਵਡਿਆਈ ਮਿਲੇ ਨਾ ਦਿਓ ਦਰਬ ਸਮੁੰਦਾਏ।
ਮੇਰੀ ਵਡਿਆਈ ਨੀ ਰੱਖੀ, ਇਹਨਾਂ ਨੂੰ ਇਹ ਨੀ ਪਤਾ ਮੈਂ ਇਤਨਾ ਵੱਡਾ ਦੀਵਾਨ ਹਾਂ, ਵਜ਼ੀਰ ਹਾਂ, 9 ਰਤਨਾਂ ਚ 1 ਰਤਨ ਹਾਂ, ਇਹਨਾਂ ਮੇਰੀ ਵਡਿਆਈ ਨੀ ਨਾ ਰੱਖੀ, ਤੇ ਮੈਨੂੰ ਧਨ ਦੇ ਕੇ ਨੀ ਆ ਕੇ ਸਾਰੇ ਮਿਲੇ। ਜਦੋਂ ਮੈਂ ਵਾਪਸੀ ਮੁੜ ਕੇ ਆਵਾਂਗਾ, ਇੱਥੇ ਹੀ 2-4 ਦਿਨ ਡੇਰਾ ਰੱਖਾਂਗਾ, ਫਿਰ ਇਹਨਾਂ ਕੱਲਿਆਂ ਕੱਲਿਆਂ ਨੂੰ ਸੱਦ ਕੇ ਸਜ਼ਾ ਦੇਵਾਂਗਾ।
ਇੱਕ ਨਰਸੋਂ ਭਾਗ ਪਛਾਇਓ ਆਪ ਅਰੂਡੇ ਪੰਥ ਸਿਧਾਇਓ।
ਬੀਰਬਲ ਨੇ ਇੱਕ ਬੰਦੇ ਨੂੰ ਕਹਿ ਕੇ ਪਿੰਡ ਚ ਭੇਜ ਦਿੱਤਾ ਕਿ ਵੀ ਤੂੰ ਜਾ ਕੇ ਮੇਰਾ ਸੁਨੇਹਾ ਦੇ ਦੇ ਪਿੰਡ ਵਾਲਿਆਂ ਨੂੰ ਤੇ ਗੁਰੂ ਨੂੰ ਵੀ ਜਾ ਕੇ ਦੱਸ ਦੇ ਕਿ ਜਦੋਂ ਮੈਂ ਵਾਪਸ ਆਵਾਂਗਾ ਫਿਰ ਮੈਂ ਵੇਖਾਂਗਾ ਆ ਕੇ ਇਹਨਾਂ ਨੂੰ ਕਿ ਕਿਵੇਂ ਇਹਨਾਂ ਨੇ ਪੈਸੇ ਨਹੀਂ ਦਿੱਤੇ ਮੈਨੂੰ, ਫਿਰ 10 ਗੁਣਾ ਲਵਾਂਗਾ। ਇਹ ਕਹਿ ਕੇ ਬੀਰਬਲ ਨੂੰ ਇੱਥੋਂ ਜਾਣਾ ਪਿਆ, ਤੇ ਬੀਰਬਲ ਆਪਣੀ ਸਵਾਰੀ ਤੇ ਸਵਾਰ ਹੋ ਕੇ ਫੌਜ ਸਮੇਤ ਚੱਲ ਪਿਆ।
ਸ਼ਿਗਰ ਕਰਤੀ ਲਸ਼ਕਰ ਚਾਲਾ ਦੂਰ ਵਿਸਾਲ ਸਿਵਰ ਕੋ ਗਾਲਾ।
ਸ਼ਿਗਰ ਤਾਈ ਨਾਲ ਇਹਨੇ ਆਪਣਾ ਲਸ਼ਕਰ ਚਲਾਇਆ, ਕਿਉਂਕਿ ਛੇਤੀ ਨਾਲ ਜਾਣਾ ਸੀ, ਬਾਦਸ਼ਾਹ ਦਾ ਪ੍ਰਵਾਨਾ ਆਇਆ ਸੀ ਵੀ ਜਿੰਨਾ ਛੇਤੀ ਹੋ ਸਕੇ ਉਥੇ ਚਲਾ ਜਾ, ਕਿਉਂਕਿ ਉਸ ਦੇਸ਼ ਵਿਚ ਲੁੱਟ ਹੋ ਰਹੀ ਹੈ, ਉਜਾੜ ਹੋ ਰਿਹਾ, ਉਥੋਂ ਦੇ ਲੋਕ ਬਾਗੀ ਹੋ ਗਏ ਨੇ। ਇਸ ਕਰਕੇ ਬੀਰਬਲ ਬਿਨਾਂ ਦੇਰੀ ਤੋਂ ਛੇਤੀ ਦੇ ਨਾਲ ਚੱਲਿਆ ਜਾ ਰਿਹਾ।
ਸੋ ਨਾਲ ਚੱਲ ਕਰ ਗੋਲ ਟਿਗੀ ਆਇਓ ਕਹਿਓ ਬੀਰਬਲ ਕੇਰ ਸੁਣਾਇਓ।
ਫਿਰ ਉਹ ਜਿਹੜਾ ਬੰਦਾ ਜਿਹਨੂੰ ਬੀਰਬਲ ਕਹਿ ਕੇ ਗਿਆ ਸੀ ਵੀ ਜਾ ਕੇ ਗੁਰੂ ਨੂੰ ਕਹਿ ਦੀ ਮੈਂ ਵਾਪਸ ਆ ਕੇ ਵੇਖਾਂਗਾ ਤੁਹਾਨੂੰ, ਮਿਲਾਂਗਾ ਤੁਹਾਨੂੰ, ਤੇ 10 ਗੁਣਾ ਜ਼ਿਆਦਾ ਲਵਾਂਗਾ, ਉਹ ਬੰਦਾ ਗੁਰੂ ਸਾਹਿਬ ਕੋਲ ਆ ਗਿਆ। ਧੰਨ ਗੁਰੂ ਅਮਰਦਾਸ ਸਾਹਿਬ ਜੀ ਨੂੰ ਆ ਕੇ ਉਹਨੇ ਬੀਰਬਲ ਨੇ ਜੋ ਗੱਲਾਂ ਕਹੀਆਂ ਉਹ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੂੰ ਦੱਸੀਆਂ।
ਤੁਮ ਪਰ ਹੋਇਓ ਕ੍ਰੋਧ ਕਨੇਰੇ ਦਿਓ ਸਜਾਏ ਆਏ ਜਿਸ ਬੇਰੇ।
ਉਹ ਆ ਕੇ ਸਤਿਗੁਰਾਂ ਨੂੰ, ਮਹਾਰਾਜ ਬੀਰਬਲ ਤੁਹਾਡੇ ਤੇ ਬੜਾ ਗੁੱਸੇ ਹੋਇਆ, ਉਹ ਬੜਾ ਨਾਰਾਜ਼ ਹੋਇਆ, ਕਹਿੰਦਾ ਮੈਂ ਆਵਾਂਗਾ ਤੇ ਆ ਕੇ ਉਹਨਾਂ ਨੂੰ ਸਜ਼ਾ ਦਿਆਂਗਾ, ਜਿਹੜੇ ਜਿਹੜਿਆਂ ਨੇ ਮੇਰੀ ਗੱਲ ਨੀ ਨਾ ਮੰਨੀ ਉਹਨਾਂ ਸਾਰਿਆਂ ਨੂੰ ਮੈਂ ਸਜ਼ਾ ਦਿਆਂਗਾ। ਇਹ ਗੱਲ ਬੀਰਬਲ ਕਹਿ ਕੇ ਗਿਆ।
ਕਿਉਂ ਨਾ ਚਾਹਿਓ ਆਪਣ ਫਲੇਰਾ ਮਿਲੇ ਕਿਉਂ ਨਾ ਦੇ ਦਰਬ ਬਡੇਰਾ।
ਉਹ ਕਹਿੰਦਾ ਵੀ ਕਿਉਂ ਨੀ ਉਹਨਾਂ ਨੇ ਆਪਣਾ ਭਲਾ ਚਾਹਿਆ, ਉਹਨਾਂ ਨੂੰ ਤਾਂ ਧਨ ਦੇ ਕੇ ਮੈਨੂੰ ਮਿਲਣਾ ਚਾਹੀਦਾ ਸੀ, ਏਦਾਂ ਉਹਨੇ ਗੁੱਸਾ ਕੀਤਾ।
ਹਾਟੀ ਆਵੇ ਬੋ ਦੇ ਬਿਖਾਦਾ ਕਰੇ ਕੈਦ ਧਨ ਲੈ ਬੋ ਬਾਦਾ।
ਹੁਣ ਬੀਰਬਲ ਨੇ ਵਾਪਸ ਤਾਂ ਮੁੜਨਾ ਹੀ ਹੈ, ਉੱਥੇ ਕਿਹੜਾ ਉਹਨੇ ਬਹਿ ਰਹਿਣਾ। ਜਦੋਂ ਵਾਪਸ ਆਏਗਾ ਮਹਾਰਾਜ, ਉਹ ਤੁਹਾਨੂੰ ਬੜਾ ਦੁੱਖ ਦੇਵੇਗਾ, ਉਹ ਤੁਹਾਨੂੰ ਬੜੇ ਵਿਖਾਦ ਦੇਵੇਗਾ, ਉਹਦੀ ਗੱਲ ਮੰਨ ਲੈਂਦੇ ਤੇ ਚੰਗਾ ਸੀ, ਮਹਾਰਾਜ ਹੁਣ ਉਹ ਬੜਾ ਦੁਖਦਾਈ ਹੋ ਕੇ ਆ ਕੇ ਤੁਹਾਨੂੰ ਦੁੱਖ ਦੇਵੇਗਾ।
ਕਰੇ ਕੈਦ ਧਨ ਲੈ ਬੋ ਬਾਦਾ,
ਕੈਦ ਕਰੇਗਾ ਆਪ ਜੀ ਨੂੰ ਵੀ, ਇਹਨਾਂ ਸਾਰੇ ਸਿੱਖਾਂ ਨੂੰ ਵੀ ਕੈਦੀ ਬਣਾ ਕੇ ਬੰਨ ਕੇ ਮਾਇਆ ਲਵੇਗਾ।
ਬੋਲੇ ਅਮਰ ਗੁਰੂ ਸੁਨ ਸੋਏ ਆਮਨ ਤਿਸ ਕੋ ਹੋਏ।
ਸਤਨਾਮ ਸ੍ਰੀ ਮਹਾਰਾਜ ਜੀ। ਕਹਿੰਦੇ ਵੀ ਸਾਡੇ ਕੋਲੋਂ ਪੈਸੇ ਤਾਂ ਲਏਗਾ ਜੇ ਵਾਪਸ ਮੁੜ ਕੇ ਆਉਣਾ ਹੋਵੇਗਾ ਇਹਨੇ। ਸਤਿਗੁਰੂ ਜੀ ਕੋਈ ਸਰਾਪ ਨਹੀਂ ਦੇ ਰਹੇ ਵੀ ਮਰ ਜਾਏ। ਮਹਾਰਾਜ ਜੀ ਭਵਿੱਖਤ ਬਚਨ ਦੱਸ ਰਹੇ ਨੇ ਵੀ ਇਹ ਹੋਣਾ ਹੈ ਆਉਣ ਵਾਲੇ ਸਮੇਂ ਚ, ਸਰਾਪ ਨਹੀਂ ਦਿੱਤਾ ਮੇਰੇ ਪਾਤਸ਼ਾਹ ਨੇ। ਕਹਿੰਦੇ ਭਾਈ ਜੇ ਵਾਪਸ ਮੁੜ ਕੇ ਆਏਗਾ ਤੇ ਤਾਂ ਹੀ ਸਾਡੇ ਕੋਲੋਂ ਪੈਸੇ ਮੰਗੇਗਾ, ਇਹਨੇ ਤੇ ਵਾਪਸ ਆਉਣਾ ਹੀ ਨਹੀਂ, ਏਦਾਂ ਸਤਿਗੁਰੂ ਜੀ ਨੇ ਬਚਨ ਕਿਹਾ।
ਬਰਫ ਸੰਗ ਤੇ ਠਾ ਕਰ ਜਾਏ ਹੰਕਾਰੀ ਮੈਂ ਜੀਵਨ ਪਾਏ
ਤਾਂ ਉੱਥੇ ਬਰਫ ਵਿਚ ਹੀ ਗਲ ਕੇ ਮਰ ਜਾਣਾ, ਜਿੱਥੇ ਚੱਲਿਆ ਉੱਥੇ ਬਰਫ ਵਿਚ ਹੀ ਇਹਨੇ ਫੌਜ ਸਮੇਤ ਮਰ ਮੁੱਕ ਜਾਣਾ। ਇਹਨੇ ਤਾਂ ਵਾਪਸ ਆਉਣਾ ਹੀ ਨਹੀਂ, ਜਿਹੜਾ ਹੁਣ ਹੰਕਾਰ ਕਰਕੇ ਆਪਣਾ ਜੀਵਨ ਚਾਹੁੰਦਾ ਇਹਨੇ ਤਾਂ ਜਿਉਣਾ ਹੀ ਨਹੀਂ, ਇਹਨੇ ਤਾਂ ਉੱਥੇ ਬਰਫ਼ ਚ ਗਲ ਕੇ ਮਰ ਜਾਣਾ।
ਚਿਤਵੈ ਬੁਰਾ ਗੁਰੂ ਕਰ ਸੰਗ ਕਿਮ ਠਹਿਰੈ ਤੁਰਨ ਹੋਏ ਭੰਗ।
ਗੁਰੂ ਘਰ ਦਾ ਬੁਰਾ ਚਿਤਵਦਾ, ਜਿਹੜਾ ਗੁਰੂ ਘਰ ਦਾ ਬੁਰਾ ਚਿਤਵਦਾ ਉਹ ਕਦੇ ਵੀ ਸਿਰ ਨਹੀਂ ਰਹਿ ਸਕਦਾ, ਉਹਨੂੰ ਸਜ਼ਾ ਮਿਲਦੀ ਮਿਲਦੀ ਹੈ ਜੋ ਮਰਜ਼ੀ ਹੋ ਜਾਏ। ਗੁਰੂ ਨਾਨਕ ਦੇ ਘਰ ਨਾਲ ਵੈਰ ਕਰਕੇ ਕੋਈ ਸਦਾ ਪੁੱਜਿਆ? ਮਹਾਰਾਜ ਜੀ ਕਹਿੰਦੇ ਗੁਰੂ ਘਰ ਦੇ ਨਾਲ ਵੈਰ ਰੱਖਦਾ ਕਿਵੇਂ ਠਹਿਰ ਸਕਦਾ, ਇਹਦਾ ਤਾਂ ਤੂਰਨ ਹੀ ਛੇਤੀ ਹੀ ਨਾਸ ਹੋਣ ਵਾਲਾ।
ਹਿਮ ਕੈ ਤੂਸ਼ਨ ਪਏ ਗੁੱਸਾਈ ਗਯੋ ਬਿਪਰ ਤੁਰਕਨ ਪਰ ਧਾਈ।
ਸਤਿਗੁਰੂ ਜੀ ਚੁੱਪ ਕਰ ਗਏ, ਇਧਰ ਬੀਰਬਲ ਆਪਣੀ ਫੌਜ ਲੈ ਕੇ ਉਧਰ ਸਵਾਤ ਦੇ ਜਿਹੜੇ ਪਹਾੜ ਸਨ ਉਨ੍ਹਾਂ ਪਾਸੇ ਚਲਾ ਗਿਆ।
ਇਕ ਦੋਹੇ ਜੰਗ ਅਖਾਰੇ ਪਏ ਬਰਫ ਗਿਰਨ ਮੈਂ ਸਭ ਧਸ ਗਏ।
ਚਾਰ ਜਾਂਗੇ ਦੇ ਤੁਰਕਾਂ ਨਾਲ ਹੋਏ ਸਵਾਤ ਦੀਆਂ ਪਹਾੜੀਆਂ ਵਿਚ ਇੰਨੀ ਜ਼ਿਆਦਾ ਬਰਫ ਪਈ ਕਿ ਬੀਰ ਬਲ ਦੇ ਸਮੇਤ ਇਹਦੀ ਜਿੰਨੀ ਫੌਜ ਸੀ ਸਾਰੇ ਬਰਫ ਦੇ ਵਿਚ ਹੀ ਗਲ ਕੇ ਮਰ ਗਏ। ਇੰਨੀ ਜ਼ਿਆਦਾ ਬਰਫ ਪਈ ਕਿ ਬਰਫਬਾਰੀ ਦੇ ਵਿਚ ਇਹਨਾਂ ਸਾਰਿਆਂ ਦੀ ਮੌਤ ਹੋ ਗਈ।
ਨਾਕ ਸੀਤ ਤੇ ਠਰ ਗਿਰ ਪਰਿਓ ਇਹਦੀ
ਬੀਰਬਲ ਦੀ ਜਿਹੜੀ ਨੱਕ ਸੀ ਨਾ ਕਹਿੰਦੇ ਠੰਡ ਨਾਲ ਇੰਨੀ ਜ਼ਿਆਦਾ ਠਰੀ ਕਿ ਉਹ ਡੇਗੀ ਪਈ ਝੜਕੇ ਨਾਲੋਂ। ਠੰਡ ਜਿਹੜੀ ਹੈ ਉਹ ਜਮਾ ਕੇ ਰੱਖ ਦਿੰਦੀ ਹੈ, ਬਰਫ਼ ਇੰਨੀ ਜ਼ਿਆਦਾ ਪੈ ਰਹੀ ਸੀ। ਇਹਦੀ ਨੱਕ ਹੀ ਕਹਿੰਦੇ ਜ਼ਮੀਨ ਤੇ ਝੜ ਕੇ ਡਿੱਗ ਪਈ, ਇਸ ਪ੍ਰਕਾਰ ਨਾਲ ਇਹਦੀ ਮੌਤ ਹੋਈ।
ਦੁੰਦ ਪਤਾ ਬਜਾਵਨ ਕਰਿਓ
ਕਹਿੰਦੇ ਇਸ ਤਰ੍ਹਾਂ ਜਦੋਂ ਨਗਾਰਾ ਵੱਜਿਆ
ਪਈ ਬਰਫ ਨਭ ਬਰਖਾ ਕਨੀ ਦਬਿਓ ਬੀਰ ਦਲ ਜੁੱਤ ਸਭ ਅਨੀ।
ਜ਼ਿਆਦਾ ਬਰਫ਼ ਆਕਾਸ਼ ਵਿਚੋਂ ਪਈ, ਮੀਂਹ ਪੈਣ ਲੱਗ ਪਿਆ ਬਰਫ਼ ਦਾ ਕਿ ਬੀਰ ਬਲ ਇਹਨਾਂ ਪਹਾੜਾਂ ਦੇ ਵਿਚ ਹੀ ਆਪਣੀ ਫੌਜ ਦੇ ਸਮੇਤ ਦਬ ਕੇ ਮਰ ਗਿਆ।
ਗੁਰ ਕੋ ਬਾਕ ਸਦਾ ਸੁਖ ਲਾਵੇ ਨਹੀਂ ਸੁਰ ਅਸੁਰ ਕੋ ਉਲਟਾਵੇ।
ਗੁਰੂ ਕੇ ਬਚਨ ਸਦਾ ਹੀ ਸਫਲ ਨੇ ਜੋ ਸਤਿਗੁਰੂ ਕਹਿ ਦਿੰਦੇ ਹੁੰਦਾ। ਕਿਸੇ ਦੇਵਤੇ ਦਾਨਵ ਦੇ ਵਿਚ ਸਮਰੱਥਾ ਨਹੀਂ ਕਿ ਕੋਈ ਸਤਿਗੁਰਾਂ ਦੇ ਕਹੇ ਵਾਕਾਂ ਨੂੰ ਉਲਟਾ ਸਕੇ। ਸਤਿਗੁਰਾਂ ਨੇ ਜਿਵੇਂ ਕਿਹਾ ਉਸੇ ਤਰ੍ਹਾਂ ਦੀ ਕਲਾ ਵਰਤੀ। ਤੋ ਬੀਰਬਲ ਆਪਣੀ ਫੌਜ ਸਮੇਤ ਸਵਾਤ ਦੇ ਉਹਨਾਂ ਪਹਾੜਾਂ ਵਿਚ ਹੀ ਰੁੜ ਕੇ ਗਲ ਕੇ ਮਰ ਖੱਪ ਗਿਆ, ਵਾਪਸ ਨਹੀਂ ਆਇਆ। ਇਸ ਪ੍ਰਕਾਰ ਨਾਲ ਸਤਿਗੁਰੂ ਜੀ ਦੇ ਘਰ ਦੀ ਵਡਿਆਈ ਉਜਾਗਰ ਹੋਈ। ਸੋ ਸਾਹਿਬਾਂ ਦੇ ਘਰ ਦਾ ਹੋਰ ਪਵਿੱਤਰ ਇਤਿਹਾਸ ਆਪ ਜੀ ਅਗਲਿਆਂ ਪ੍ਰਕਰਣਾਂ ਵਿਚ ਸਰਵਣ ਕਰੋਗੇ। ਵਾਹਿਗੁਰੂ।